ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਰਸ ਬਿਰਤ ਸਮਾਨ ਜਿਨ ਕੇਰੀ, ਰਾਗ ਨਾ ਦੁਐਸ਼ ਮਿੱਤਰ ਨਹਿ ਬੈਰੀ। ਸਦਾ ਆਨੰਦ ਪ੍ਰੇਮ ਰਸ ਪਾਗੇ, ਸ੍ਰੀ ਨਾਨਕ ਜਸ ਸੋ ਨਿਤ ਲਾਗੇ। ਇਕ ਰਸ ਬ੍ਰਿਤ ਸਮਾਨ ਜਿਨ ਕੇਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗੁਰੂ ਨਾਨਕ ਦੇ ਇਸ ਪਾਵਨ ਦਰਬਾਰ ਵਿੱਚ ਪਹੁੰਚੇ ਹੋ। ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਕੀਰਤਨ ਹੋਇਆ। ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨਾਂ ਨੇ ਬੜਾ ਸੁੰਦਰ ਮਨੋਹਰ ਕੀਰਤਨ ਆਪ ਜੀ ਨੂੰ ਸੁਣਾਇਆ ਅਤੇ ਹੁਣ ਕਥਾ ਦਾ ਸਮਾਂ। ਕੱਲ੍ਹ ਜਿੱਥੇ ਵਿਚਾਰ ਇਤਿਹਾਸ ਦੇ ਪੰਨਿਆਂ 'ਤੇ ਛੱਡੀ ਸੀ, ਉਸੇ ਨੂੰ ਆਪਾਂ ਰਲ ਮਿਲ ਕੇ ਸਮਝ ਸਮਝਾਉਣ ਦਾ ਯਤਨ ਕਰੀਏ। ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਿੱਤ ਨਿਯਮ ਜਿਹੜਾ ਸੀ, ਇਹ ਸਾਰਾ ਆਪ ਜੀ ਨੇ ਸੁਣਿਆ ਵੀ ਪਹਿਰ ਰਾਤ ਰਹਿੰਦੀ ਉੱਠਦੇ ਔਰ ਪਹਿਰ ਰਾਤ ਬਤੀਤ ਹੋਣ ਤੱਕ ਬਾਕੀ ਦੋ ਪਹਿਰ ਮਹਾਰਾਜ ਸਾਹਿਬ ਦੇ ਆਰਾਮ ਕਰਨ ਦੇ ਹੈ। ਇਹ ਅੱਠਾਂ ਪਹਿਰਾਂ ਦਾ ਸਾਰਾ ਜਿਹੜਾ ਨਿਯਮ ਸੀ, ਕਿਹੜੇ ਪਹਿਰ ਵਿੱਚ ਕੀ ਕਰਦੇ ਸੀ, ਇਹ ਆਪ ਜੀ ਨੇ ਸਰਵਣ ਕਰ ਲਿਆ। ਅਤੇ ਅੱਗੇ ਹੁਣ ਜਿਸ ਪ੍ਰਕਾਰ ਮਹਾਰਾਜ ਦੀ ਪ੍ਰੀਖਿਆ ਕਰਨ ਵਾਸਤੇ ਸਿੱਧ ਆਉਣਗੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਵੇਖੀਆਂ ਹੋਈਆਂ ਸਨ, ਇਹ ਕੀ ਇਹਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਸ਼ਕਤੀ ਹੈ। ਉਹਨਾਂ ਨੇ ਆਪਣਾ ਇਹ ਭਰਮ ਕੱਢਣ ਵਾਸਤੇ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਆਉਣਗੇ ਅਤੇ ਕੁਛ ਮਹਾਰਾਜ ਸਾਹਿਬ ਜੀ ਦੇ ਸਵਾਦ ਦੀਆਂ ਕੁਝ ਪੰਕਤੀਆਂ ਬਾਕੀ ਹਨ ਤੇ ਇਹਨਾਂ ਦੇ ਨਾਲ ਹੀ ਫਿਰ ਸਿੱਧਾਂ ਦੀ ਚਰਚਾ ਸ਼ੁਰੂ ਹੋਏਗੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ, ਇੱਕ ਰਸ ਬਿਰਤ ਸਮਾਨ ਜਿਨ ਕੇ ਰੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜਿਹੜੀ ਬਿਰਤੀ ਹੈ, ਇੱਕ ਰਸ, ਇਹਨੂੰ ਅਖੰਡਾਕਾਰ ਬਿਰਤੀ ਕਿਹਾ ਜਾਂਦਾ ਹੈ। ਇੱਕ ਰਸ ਰਹਿਣ ਵਾਲੀ ਬਿਰਤੀ ਜਿਹਦੇ ਵਿੱਚ ਕੋਈ ਅੱਠੇ ਪਹਿਰ ਕੋਈ ਫਰਕ ਨਹੀਂ ਪੈਂਦਾ। ਅੱਠੇ ਪਹਿਰ ਇੱਕ ਤੈ ਰੰਗ, ਇੱਕੋ ਹੀ ਰੰਗ ਵਿੱਚ ਰਹਿੰਦੇ ਹੈ। ਇਹ ਮਹਾਰਾਜ ਸਾਹਿਬ ਜੀ ਦੀ ਬਿਰਤੀ ਸੀ।
ਰਾਗ ਨਾ ਦੁਆਸ਼ ਮਿੱਤਰ ਨਹਿ ਬੈਰੀ।
ਇਸ ਬਿਰਤੀ ਦੇ ਅੰਦਰ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਇਸ ਬਿਰਤੀ ਦੇ ਵਿੱਚ ਨਾ ਕਿਸੇ ਨਾਲ ਵਿਸ਼ੇਸ਼ ਕਰਕੇ ਮੋਹ ਹੈ ਤੇ ਨਾ ਹੀ ਕਿਸੇ ਦੇ ਨਾਲ ਕੋਈ ਵੈਰ ਹੈ। ਰਾਗ ਔਰ ਦਵੈਸ਼ ਇਹ ਪੁੰਨ ਪਾਪ ਦਾ ਬੀਜ ਬਣਦੇ ਨਹੀਂ। ਪੁੰਨ ਪਾਪ ਅੱਗੇ ਦੁੱਖ ਸੁੱਖ ਦਾ ਬੀਜ ਬਣਦੇ ਨੇ। ਰਾਗ ਦਵੈਸ਼ ਕਰਕੇ ਪੁੰਨ ਪਾਪ ਹੁੰਦੇ ਨੇ, ਪੁੰਨ ਪਾਪ ਕਰਕੇ ਸੁੱਖ ਤੇ ਦੁੱਖ ਨੂੰ ਜਨਮ ਦਿੰਦੇ ਨੇ। ਜਿਨ੍ਹਾਂ ਦੀ ਰਾਗ ਦਵੈਸ਼ ਹੀ ਨਹੀਂ ਹੈ ਉੱਥੇ ਪਾਪ ਪੁੰਨੇ ਨਹੀਂ ਪੈਦਾ ਹੁੰਦਾ। ਇਹ ਬਿਰਤੀ ਮਹਾਰਾਜ ਨੇ ਸਿੱਖਾਂ ਨੂੰ ਦੇਣ ਵਾਸਤੇ ਆਪਣੀ ਬਿਰਤੀ ਐਸੀ ਕੀਤੀ ਹੋਈ ਹੈ।
ਸਦਾ ਆਨੰਦ ਪ੍ਰੇਮ ਰਸ ਪਾਗੇ।
ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਹ। ਇੱਕ ਰਸ ਬਿਰਤੀ ਹੈ ਜਿਹਦੇ ਵਿੱਚ ਆਨੰਦੇ ਆਨੰਦ ਹੈ ਤੇ ਉਸ ਬਿਰਤੀ ਦੇ ਵਿੱਚ ਪ੍ਰੇਮ ਰਸ ਪਾਗੇ। ਪਾਗੇ ਸ਼ਬਦ ਜਿਹੜਾ ਪ੍ਰੇਮ ਦੇ ਵਿੱਚ ਖਚਿਤ ਹੋਏ ਰਹਿੰਦੇ ਹਨ, ਪ੍ਰੇਮ ਦੇ ਵਿੱਚ ਲੰਪਟ ਹੋਏ ਰਹਿੰਦੇ ਹਨ, ਪ੍ਰੇਮ ਦੇ ਵਿੱਚ ਇੱਕ ਮਿਕ ਹੋਏ ਰਹਿੰਦੇ ਨੇ ਗੁਰੂ ਨਾਨਕ ਦੇ ਚਰਨਾਂ ਨਾਲ।
ਸ੍ਰੀ ਨਾਨਕ ਜਸ ਸੋਨਿਤ ਲਾਗੇ।
ਬਸ ਗੁਰੂ ਅੰਗਦ ਦੇਵ ਜੀ ਦਾ ਸੁਭਾਅ ਸੀ ਵੀ ਗੁਰੂ ਨਾਨਕ ਤੋਂ ਬਿਨਾਂ ਹੋਰ ਕੋਈ ਗੱਲ ਨਾ ਕਰੋ ਮੇਰੇ ਕੋਲ। ਜਿਹੜੇ ਵੀ ਸਿੱਖ ਨੇ ਬੋਲਣਾ ਬਈ, ਨਾ ਮਾਇਆ ਦੀ ਗੱਲ ਕਰ ਸਕਦੇ, ਨਾ ਦੁਨੀਆਦਾਰੀ ਦੀ ਗੱਲ ਕਰ ਸਕਦੇ ਤੇ ਨਾ ਹੀ ਤੋਂ ਕਿਸੇ ਜੰਮੇ ਦੀ ਖੁਸ਼ੀ ਤੇ ਮਰੇ ਦੇ ਸੋਗ ਦੀ ਗੱਲ ਕਰ ਸਕ। ਹਰ ਸੋਗ ਦੀ ਗੱਲ ਕੋਈ ਨਹੀਂ ਕਰਨੀ, ਨਾ ਪਦਾਰਥਾਂ ਦੀ ਗੱਲ ਕਰਨੀ ਹੈ। ਜੇ ਗੱਲ ਕਰਨੀ ਹੈ ਤਾਂ ਮੇਰੇ ਗੁਰੂ ਨਾਨਕ ਦੀ ਕੋਈ ਗੱਲ ਸੁਣਾ, ਉਹਨੂੰ ਧਿਆਨ ਨਾਲ ਸੁਣ। ਬਾਕੀ ਸਭ ਕੁਛ ਤਿਆਗ ਦਿੱਤਾ ਹੈ।
ਗੋਰਖ ਆਦਿ ਸਿੱਧ ਵੱਡ ਪੂਰੇ।
ਹੁਣ ਫਿਰ ਸਾਧ ਸਿੰਘ ਜੀ ਜਿਹੜੇ ਗੋਰਖ ਆਦਿ ਲਿਖਿਆ ਵੀ ਗੋਰਖ ਤੋਂ ਲੈ ਕੇ ਹੋਰ ਜਿੰਨੇ ਵੀ ਸਿੱਧ ਸਨ, ਬਹੁਤ ਵੱਡੇ ਪੂਰੇ ਸਿੱਧੀਆਂ ਦੇ ਵਿੱਚ, ਕਰਾਮਾਤਾਂ ਦੇ ਵਿੱਚ ਵੱਡੇ ਸਨ।
ਇੱਕ ਦਿਨ ਕਰ ਵਿਚਾਰ ਸਭ ਰੂਰੇ।
ਇੱਕ ਦਿਨ ਇਹਨਾਂ ਨੇ ਸੁੰਦਰ ਵਿਚਾਰ ਇਹ ਮਨ ਦੇ ਵਿੱਚ ਕੀਤੀ ਹੈ।
ਸ੍ਰੀ ਨਾਨਕ ਗਾਦੀ ਪਰ ਜਾਨ।
ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦੇ ਉੱਤੇ ਜੌਨ ਜਿਹੜੇ ਬਿਰਾਜਮਾਨ ਹਨ, ਜੋ ਇਸ ਵੇਲੇ ਗੁਰੂ ਨਾਨਕ ਦੇ ਉੱਤਰਾਧਿਕਾਰੀ ਹਨ, ਤੇ ਇਹ ਵਿਚਾਰ ਕੀਤੀ ਹੈ।
ਕੈਸੇ ਕੈਸੋ ਅਹਿ ਬਲੋਕਹਿ ਤੌਨ।
ਕਹਿੰਦੇ ਤੌਨ ਤਿਨ੍ਹਾਂ ਨੂੰ ਬਲੋਕੇ ਦੇਖਣਾ ਚਾਹੀਦਾ ਆਪਾਂ ਨੂੰ ਕਿ ਕੀ ਉਹ ਹੈ ਪੂਰੇ ਹੈਗੇ। ਬਹੁਤ ਸਾਰੇ ਲੋਕਾਂ ਨੂੰ ਇਹ ਸੁਭਾਅ ਹੁੰਦਾ, ਅਜੇ ਸਿੱਧਾਂ ਨੂੰ ਵੀ ਇਹੀ ਸੁਭਾਅ ਹੈ, ਨਿਊਨਤਾ ਹੈ ਵੈਸੇ, ਤੇ ਦੂਸਰੇ ਨੂੰ ਦੇਖਣਾ ਵੀ ਇਹ ਕੈਸਾ ਹੈ, ਦੂਸਰੇ ਨੂੰ ਪਰਖਣਾ ਵੀ ਇਹ ਕੈਸਾ ਹੈ, ਦੂਸਰੇ ਦੇ ਔਗਣਾਂ ਨੂੰ ਜਾਣਨਾ ਇਹਦੇ ਚ ਕਿਹੜੀ ਕਿਹੜੀ ਕਮਜ਼ੋਰੀ ਹੈ। ਲੋਕ ਔਗਣਾ ਕੀ ਬੰਨੇ ਗੰਠੜੀ ਗੁਣ ਨਾ ਬਿਹਾਜੇ, ਇਹ ਲੋਕਾਂ ਦਾ ਸੁਭਾਅ ਹੈ। ਤੇ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਚ ਆਪ ਹੀ ਜੱਜ ਬਣੇ ਫਿਰਦੇ ਆ, ਫੈਸਲਾ ਕਰਨ ਵਾਲੇ ਆ ਇਸ ਤਰ੍ਹਾਂ ਆ ਇਸ ਤਰ੍ਹਾਂ। ਤੇ ਹੁਣ ਸਿੱਧਾਂ ਨੇ ਵੀ ਇਹੀ ਸੋਚਿਆ ਵੀ ਕੀ ਇਹ ਗੁਰੂ ਦੇ ਯੋਗ ਸੀ, ਵੀ ਇਹ ਦੇਖੋ ਭਲੇ ਉਹ ਮਾਨਸੋ, ਜੇ ਇਸ ਗੁਰੂ ਨਾਨਕ ਨੇ ਆਪਣੀ ਥਾਂ ਤੇ ਗੁਰਤਾ ਗੱਦੀ ਦੇ ਕੇ ਮੱਥਾ ਟੇਕਿਆ, ਤੁਹਾਡੇ ਪਰਖਣ ਦੀ ਦੱਸੋ। ਸੰਸਾਰ ਦੇ ਮਾਲਕ ਨੇ ਪਰਖ ਕੇ ਤਾਂ ਗੁਰਤਾ ਗੱਦੀ ਦਿੱਤੀ, ਪਰ ਫਿਰ ਇਹ ਨਿਊਨਤਾ ਹੈ ਵੀ ਆਪਾਂ ਚੱਲ ਕੇ ਤੇ ਆਪਣੀ ਕਸਵੱਟੀ ਲਾ ਕੇ ਦੇਖਦੇ ਹਾਂ, ਵਿਚਾਰ ਕਰਕੇ ਦੇਖਦੇ ਹਾਂ।
ਆਪ ਸੋਹੋ ਤੇ ਮਹਿਦ ਮਹਿਆਨ।
ਨਾਲ ਇਹ ਵੀ ਸਵੀਕਾਰ ਕੀਤਾ ਕਿ ਗੁਰੂ ਨਾਨਕ ਤਾਂ ਮਹਿਦ ਮਹਿਆਨ, ਵੱਡਿਆਂ ਤੋਂ ਵੱਡੇ ਧਰਤੀ ਦੇ ਉੱਤੇ ਜਿਨ੍ਹਾਂ ਤੋਂ ਵੱਡਾ ਕੋਈ ਵੀ ਨਹੀਂ ਹੈ। ਗੁਰੂ ਨਾਨਕ ਤਾਂ ਅਸੀਂ ਮੰਨਦੇ ਹਾਂ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਵੇਂ ਗੁਰਬਾਣੀ ਵਿੱਚ ਹੈ ਕਿ ਗੁਰੂ ਨਾਨਕ ਤੋਂ ਵੱਡਾ ਤਾਂ ਨਹੀਂ ਹੈ ਸੰਸਾਰ ਵਿੱਚ ਕੋਈ। ਉਹ ਵੱਡਿਆਂ ਤੋਂ ਵੱਡੇ ਨੇ, ਦੇਵਤਾ ਵੀ ਕੋਈ ਉਹਨਾਂ ਦੇ ਬਰਾਬਰ ਨਹੀਂ ਹੋ ਸਕਦਾ। ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਅਤੇ ਕੋਈ ਰਾਜਾ ਮਹਾਰਾਜਾ ਨਹੀਂ ਹੋ ਸਕਦਾ, ਕੋਈ ਸਿੱਧ ਵੀਰ ਨਹੀਂ ਹੋ ਸਕਦਾ। ਹੈ ਇਹ ਤਾਂ ਹੈ ਵੱਡਿਆਂ ਤੋਂ ਵੱਡੇ, ਪਰ ਹੁਣ ਦੇਖਣਾ ਹੈ ਵੀ ਜਿਹੜੇ ਗੱਦੀ ਤੇ ਬੈਠੇ ਆ ਇਹ ਵੀ ਹੈ ਵੱਡੇ। ਇਹ ਮਨ ਦੇ ਵਿੱਚ ਸੰਕਲਪ ਹੈ,
ਕਰ ਦਿਗ ਵਿਜੈ ਪੁੱਜੇ ਸਭ ਥਾਨ,
ਦਿਗ ਵਿਜੇ ਹੈ ਵੀ ਸਾਰੀ ਜਗ੍ਹਾ ਨੂੰ, ਸਾਰਿਆਂ ਥਾਵਾਂ ਨੂੰ ਉਹਨਾਂ ਨੇ ਜਿੱਤ ਲਿਆ ਤੇ ਸਾਰੇ ਉਹਨਾਂ ਦੇ ਅੱਗੇ ਹਾਰੇ ਹੈ, ਇਹਨਾਂ ਦੀ ਜਿੱਤ ਹੋਈ ਹੈ। ਜਿੱਥੇ ਵੀ ਗਏ ਹਨ, ਭਾਵੇਂ ਉਹ ਇਸਲਾਮ ਦੇ ਉਹਨਾਂ ਮੁਲਕਾਂ ਚ ਅਰਬ ਕੰਟਰੀਆਂ ਵਿੱਚ ਗਏ, ਭਾਵੇਂ ਉਹ ਜਗਨਨਾਥ ਦੇ ਮੰਦਿਰ ਤੇ ਗਏ, ਭਾਵੇਂ ਹਰਿਦੁਆਰ ਗਏ, ਕੁਰੂਕਸ਼ੇਤਰ ਗਏ, ਜਿੱਥੇ ਵੀ ਗਏ, ਗੁਰੂ ਨਾਨਕ ਜਿੱਤ ਕੇ ਆਇਆ। ਉਹਨਾਂ ਨੂੰ ਕੋਈ ਨਹੀਂ ਜਿੱਤ ਸਕਿਆ। ਜਿਹੜੇ ਜਿੱਤਣ ਦੇ ਖਿਆਲ ਨਾਲ ਵੀ ਆ ਰਹੇ ਸਨ, ਉਹ ਗੁਰੂ ਨਾਨਕ ਤੋਂ ਹਾਰ ਖਾ ਕੇ ਜਾਂਦੇ ਹੈ। ਇਸ ਕਰਕੇ ਵੀ ਇਹ ਬਹੁਤ ਵੱਡੇ ਸਨ।
ਪੀਰ ਨਾ ਮੀਰ ਅਰਿਓ ਨਾ ਅੱਗੇ,
ਉਹਨਾਂ ਦੇ ਅੱਗੇ ਨਾ ਤਾਂ ਕੋਈ ਵੱਡੇ ਤੋਂ ਵੱਡਾ ਪੀਰ ਮੁਸਲਮਾਨਾਂ ਦਾ ਅੜਿਆ ਹੈ, ਨਾ ਕੋਈ ਮੀਰ ਕਹੀਏ ਬਾਦਸ਼ਾਹ ਬਾਬਰ ਵਰਗੇ ਜਿਹੜੇ ਚਰਨਾਂ ਤੇ ਝੁੱਕ ਗਏ। ਐਸੀ ਗੁਰੂ ਨਾਨਕ ਸਾਹਿਬ ਦੀ ਬਰਕਤ ਹੈ।
ਹਰ ਸਰਬ ਚਰਨੀ ਤਿੰਨ ਲਾਗੇ,
ਸਾਰੀ ਉਹਨਾਂ ਦੇ ਚਰਨੀ ਆ ਕੇ ਲੱਗੇ, ਭਾਵੇਂ ਕੋਈ ਬਾਦਸ਼ਾਹ ਹੈ ਔਰ ਭਾਵੇਂ ਕੋਈ ਵੱਡੇ ਤੋਂ ਵੱਡਾ ਪੀਰ ਹੈ। ਹਮਜਾ ਗੌਸ ਵਰਗੇ ਪੀਰ ਆ ਕੇ ਸ਼ਰਨਾਤ ਹੋਏ, ਸੌ ਸੁਹਾਗਣ ਵਰਗੇ ਪਖੰਡ ਕਰਨ ਵਾਲੇ ਉਹ ਗੁਰੂ ਦੇ ਚਰਨੀ ਆ ਕੇ ਲੱਗੇ। ਤੋ ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਹੈ ਸਾਰਿਆਂ ਤੋਂ ਵੱਡਿਆਂ ਤੋਂ ਵੱਡੇ, ਤੇ ਨਾ ਕੋਈ ਪੀਰ ਨਾ ਮੀਰ, ਸਭ ਤੋਂ ਵੱਡੇ ਹਨ ਤੇ ਉਹਨਾਂ ਦੇ ਚਰਨੀ ਲੱਗੇ ਸਾਰੇ।
ਇਹ ਵਿਚਾਰ ਸਭ ਹੀ ਚੱਲ ਆਏ,
ਇਹ ਵਿਚਾਰ ਕਰ ਸਾਰੀ ਚੱਲ ਕੇ ਆ ਕੇ ਸਿੱਧ ਇਕੱਠੇ ਹੋ ਕੇ, ਲਾਣਾ ਵੀ ਕਾਫੀ ਹੈ ਇਹਨਾਂ ਦਾ, ਏਕਾ ਬੜਾ ਇਹਨਾਂ ਦਾ, ਤੇ ਇਕੱਠੇ ਹੋ ਕੇ ਸਾਰੇ ਆ ਗਏ ਹਨ। ਕਿਸੇ ਕੋਈ ਵੱਡੀ ਵਿਸ਼ੇਸ਼ ਸ਼ਕਤੀ, ਕਿਸੇ ਕੋਈ ਸ਼ਕਤੀ ਹੈ, ਤੇ ਇਸ ਪ੍ਰਕਾਰ ਫਿਰ ਆਪਣੇ ਇਹ ਉਹਨਾਂ ਸਿੱਧੀਆਂ ਦਾ ਹੰਕਾਰ ਵੀ ਹੈ, ਇਹਨਾਂ ਨੂੰ ਮਾਣ ਹੈ, ਚੱਲ ਕੇ ਆ ਗਏ।
ਸਤਿਗੁਰ ਕੋ ਨਿਜ ਦਰਸ਼ ਦਿਖਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਆ ਕੇ ਦਰਸ਼ਨ ਦੇ ਦਿਖਾਏ ਇਹਨਾਂ ਨੇ, ਭਾਵ ਪ੍ਰਗਟ ਹੋ ਗਏ ਹੈ ਤਾਂ ਸੂਖਮ ਰੂਹਾਂ ਦੇ ਵਿੱਚ ਰਹਿੰਦੇ ਤੇ ਫਿਰ ਪ੍ਰਗਟ ਹੋ ਗਏ ਹਨ।
ਗੋਰਖ ਭਰਥਰ ਚਰਪਟ ਸਾਥ,
ਉਹਨਾਂ ਚੋਂ ਮੁਖੀ ਮੁਖੀਆਂ ਦੇ ਨਾਂ ਲਿਖੇ ਨੇ, ਏਡੇ ਲਾਣੇ ਦਾ ਨਾਂ ਕਿਹੜਾ ਲਿਖੇ ਕਿਹੜਾ ਛੋਟਾ, ਜਿਹਦੇ ਲਿਸਟ ਬਹੁਤ ਵੱਡੀ ਸੀ, ਭਾਈ ਸਾਹਿਬ ਨੇ ਥੋੜੇ ਜਿਹੇ ਨਾਂ ਦਿੱਤੇ ਹੈ। ਗੋਰਖਨਾਥ ਭਰਥਰੀ ਹੈ ਜਿਹੜਾ, ਇਹ ਗੁਰਮੁਖ ਸੁਭਾਅ ਦਾ ਬੰਦਾ ਸੀ ਇਹਨਾਂ ਚ, ਤੇ ਇਹਦੀ ਗੁਰਮੁਖਤਾਈ ਦੀ ਗੱਲ ਆਉਂਦੀ ਹੈ। ਮੰਗਲਨਾਥ ਗੁਰਮੁਖ ਹੈ ਤੇ ਭਰਥਰੀ ਹੈ, ਗੋਰਖਨਾਥ ਚਰਪਟਨਾਥ,
ਗੋਪੀ ਚੰਦ ਸੋ ਈਸ਼ਰਨਾਥ।
ਗੋਪੀ ਚੰਦ ਹੈ ਜਿਹੜਾ, ਇਹ ਭਰਥਰੀ ਦਾ ਭਾਣਜਾ ਹੀ ਹੈ, ਸਭ ਮਾਮੇ ਭਾਣਜੇ ਨੇ ਜੋ ਕਮਾਇਆ ਇਹਨਾਂ ਨੇ, ਤੇ ਇਹ ਵੀ ਚੰਗੇ ਸੁਭਾਅ ਦਾ ਸੀ। ਈਸ਼ਰਨਾਥ ਹੈ ਤੇ ਮਹਾਰਾਜ ਸਾਹਿਬ ਨੇ ਇਹਨੇ ਸਿੱਧਾਂ ਦੇ ਪ੍ਰਥਾਏ ਗ੍ਰਿਸ ਦੀ ਗੱਲ ਕੀਤੀ ਸੀ ਨਾ, ਸੋ ਗ੍ਰਹੀ ਜੋ ਨਿਗ੍ਰਹ ਕਰਾਏ ਜਪ ਤਾ ਸੰਜਮ ਭੀਖਿਆ ਕਰੇ, ਤੇ ਇਹ ਮਹਾਰਾਜ ਸਾਹਿਬ ਨੇ ਦੱਸਦੇ ਹੋਏ। ਤੇ ਗਰੀਬ ਨਿਵਾਸ ਸਤਿਗੁਰੂ ਕਹਿੰਦੇ ਨੇ, ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹੀ ਗੰਗਾ ਕਾਨੇ, ਬੋਲੇ ਈਸ਼ਰ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ। ਇਹ ਉਹੀ ਗੁਰਮੁਖ ਸੁਭਾਅ ਦੇ ਨੇ ਜਿਹਨਾਂ ਨੂੰ ਵੀ ਤੁਸੀਂ ਗ੍ਰਿਸਤ ਨੂੰ ਇੰਨਾ ਮਾੜਾ ਕਹਿੰਦੇ ਹੋ, ਇਹ ਬਾਣੀ ਚ ਵੀ ਇਹਨਾਂ ਦੀਆਂ ਗੋਸ਼ਟਾਂ ਸਿੱਧ ਗੋਸ਼ਟ ਦੇ ਵਿੱਚ ਬਹੁਤ ਕੁਛ ਆ ਚੁੱਕਾ ਹੈ, ਤੇ ਸੰਖੇਪ ਨਾਲ ਦਿੰਦੇ ਨੇ ਇੱਥੇ ਭਾਈ ਸਾਹਿਬ। ਇਹਨਾਂ ਦੇ ਨਾਲ ਈਸ਼ਰਨਾਥ ਵੀ ਨਾਲ ਹੈ।
ਆਏ ਸਤਿਗੁਰ ਲੈ ਪ੍ਰਤਿਗਿਆ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰਤਿਗਿਆ ਲੈਣਾ ਹੈ। ਪ੍ਰਤਿਗਿਆ ਦੇ ਦੋ ਅਰਥ ਨੇ ਸਾਸ ਜੀ, ਕਿਉਂਕਿ ਜ਼ਰੂਰੀ ਨਹੀਂ ਹੈ ਵੀ ਕਥਾ ਸਾਰੇ ਉਹੀ ਸੁਣਨ ਜਿਹਨਾਂ ਨੂੰ ਆਪ ਕਥਾ ਕਰਨੀ ਨਹੀਂ ਆਉਂਦੀ। ਇਹ ਤਾਂ ਸਟੇਜ ਹੈਠੀ ਹੈ, ਇਸ ਸਟੇਜ ਦੇ ਉੱਤੇ ਤਾਂ ਬੜੇ ਬੜੇ ਵਿਦਵਾਨ ਵੀ ਸੁਣਦੇ ਆ, ਅਤੇ ਉਹਦੇ 'ਚ ਫਿਰ ਉਹ ਅੱਖਰ ਖੋਲ੍ਹਣ ਵਾਸਤੇ ਥੋੜ੍ਹੀ ਜਿਹੀ ਕਥਾ ਰੋਕਣੀ ਪੈਂਦੀ ਹੈ। ਪ੍ਰਤਿਗਿਆ ਜਿਹੜੀ ਹੈ, ਅਸਲ ਦੇ ਵਿੱਚ ਪ੍ਰਤਿਗਿਆ ਤਾਂ ਸੰਸਕ੍ਰਿਤ ਦੇ ਵਿੱਚ, ਸੰਸਕ੍ਰਿਤ ਦਾ ਪਦ ਹੈ, ਪ੍ਰਤਿਗਿਆ ਪਰਣ ਨੂੰ ਕਹਿੰਦੇ ਨੇ। ਜਿਹੜਾ ਕੋਈ ਪਰਣ ਕਰ ਲਿਆ ਉਹਨੂੰ ਪ੍ਰਤਿਗਿਆ, ਜਿਹਨੂੰ ਫਲਾਣੇ ਨੇ ਜੀ ਜਿਵੇਂ ਭੀਸ਼ਮ ਨੇ ਪ੍ਰਤਿਗਿਆ ਕਰ ਲਈ, ਪਰ ਇੱਥੇ ਇਹ ਅਰਥ ਹੈ ਜੀ, ਇੱਥੇ ਕੋਈ ਨਿਯਮ ਕਰਨ ਥੋੜ੍ਹੀ ਆਏ ਨੇ ਉਹ। ਇਸ ਕਰਕੇ ਵੀ ਜਥਾ ਪ੍ਰਕਰਨ ਤਥਾ ਅਰਥ ਹੈ, ਅਰਥ ਉਹ ਹੁੰਦਾ ਜਿਹੜਾ ਪ੍ਰਕਰਨ ਦੇ ਨਾਲ ਮੇਲ ਖਾਵੇ। ਇਸ ਕਰਕੇ ਫਿਰ ਇਹਦਾ ਅਰਥ ਸਾਧ ਸਿੰਘ ਜੀ ਇਹ ਬਣੇਗਾ, ਤੇ ਜਿਹੜਾ ਪ੍ਰਤਿਗਿਆ ਪ੍ਰਤ ਤੇ ਗਿਆ ਵਿਆਕਰਨ ਦੇ ਅਨੁਸਾਰ ਇਹਦੇ ਵਿੱਚੋਂ ਸੰਧੀ ਪ੍ਰਸ਼ੇਦ ਕਰ ਹੋਊਗਾ, ਤੇ ਉਹਦੇ ਚ ਪ੍ਰਤ ਪਰਸਪਰ ਆਪਸ ਵਿੱਚ ਦੋ ਤਿੰਨ ਤੇ ਗਿਆ ਜਾਣਨਾ ਇੱਕ ਦੂਜੇ ਨੂੰ ਜਾਣਨਾ ਗੱਲਾਂ ਬਾਤਾਂ ਉਹ ਕਰਨੀਆਂ ਜਿਹਦੇ ਵਿੱਚ ਇੱਕ ਦੂਜੇ ਨੂੰ ਜਾਣਿਆ ਜਾਵੇ ਉਹਨੂੰ ਪ੍ਰਤਿਗਿਆ ਕਹਿੰਦੇ। ਇਹ ਸੰਸਕ੍ਰਿਤ ਦਾ ਪਦ ਹੈ। ਇਹ ਸੰਧੀ ਪ੍ਰਸ਼ੇਦ ਕਰਕੇ ਅਰਥ ਨਿਕਲਦਾ ਨਹੀਂ, ਸੌਖਾ ਜਿਹਾ ਅਰਥ ਨਹੀਂ ਨਿਕਲਦਾ। ਕਿਤੇ ਕਿਤੇ ਭਾਈ ਸਾਹਿਬ ਇਉਂ ਲੱਗਦਾ ਹੈ ਵੀ ਜਦੋਂ ਉਹਨਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਆ ਕਿਤੇ ਨਾ ਕਿਤੇ ਧਿਆਨ ਚ ਇਹ ਵੀ ਰੱਖਿਆ ਵੀ ਜਿਹੜਾ ਕਥਾ ਕਰਨ ਵਾਲਾ ਹੋਊਗਾ ਕਿਤੇ ਨਾ ਕਿਤੇ ਐਸੀ ਗੱਲ ਲਿਖ ਜਾਂਦੇ ਆ ਵੀ ਉਹਦਾ ਇਮਤਿਹਾਨ ਹੀ ਹੁੰਦਾ ਕਥਾ ਕਰਨ ਵਾਲੇ ਦਾ ਕਿ ਪੜ੍ਹ ਕੇ ਕਰ ਰਿਹਾ ਕਿ ਜਾਂ ਉਵੇਂ ਢਕੌਂਸਲੇ ਛੱਡਣ ਵਾਲਾ ਹੀ ਹੈ। ਤੇ ਜੇ ਕਿਸੇ ਤੋਂ ਪੜ੍ਹ ਕੇ ਕਰਿਆ ਫਿਰ ਖੋਲੂਗਾ, ਨਹੀਂ ਤਾਂ ਫਿਰ ਜਿਵੇਂ ਚੱਲਦਾ ਕੰਮ, ਜਿਹੜੇ ਦੋ ਦੋ ਸਾਲ ਚ ਗਿਆਨੀ ਬਣਦੇ ਨੇ ਉਹ ਤਾਂ ਐਂ ਹੀ ਕਰਦੇ ਆ। ਤੇ ਬਹੁਤ ਸਾਰੇ ਪੱਤਰੇ ਉਲਾਦ ਕੇ ਕਹਿੰਦੇ ਨਾ ਜੀ ਇਹ ਤਾਂ ਮਨਮਤੀ ਆ, ਕਿਉਂਕਿ ਜਿੱਥੇ ਔਖੀ ਕਥਾ ਹੁੰਦੀ ਆ ਉਹਨਾਂ ਨੂੰ ਮਨਮਤ ਦੇਣ ਲੱਗ ਜਾਂਦੀ ਹੈ। ਮੰਗਲਾਂ ਦੀ ਕਥਾ ਹੈ, ਨਹੀਂ ਕਰਨੀ ਬਸ ਛੱਡ ਕੇ ਅੱਗੇ ਹੋ ਜਾਣਾ। ਤੋ ਇਸ ਕਰਕੇ ਸਾਸ ਜੀ ਇਹ ਦਾ ਵੀ ਉਹ ਪਰਸਪਰ ਜਾਣਨ ਵਾਸਤੇ ਗਿਆ ਜਾਣਨਾ ਪ੍ਰਤਿਗਿਆ, ਗਿਆ ਆ ਗਿਆ ਨਾ ਵਿੱਚ, ਗਿਆ ਨਾਮ ਗਿਆਨ ਦਾ ਜਾਣਨਾ, ਪ੍ਰਤ ਤਾਂ ਹੀ ਇੱਕ ਦੂਜੇ ਦੇ ਤਾਂ ਹੀ ਜਾਣਨਾ, ਇਹ ਅਰਥ ਬਣਦਾ, ਇਹੀ ਢੁਕਦਾ ਇੱਥੇ ਅਰਥ ਹੈ। ਤੇ ਇਸ ਪ੍ਰਕਾਰ ਫਿਰ ਜਾਣਨ ਵਾਸਤੇ
ਪਾਏ ਪ੍ਰਤੀਤ ਭਰਮ ਔਰ ਪੱਗਿਆ,
ਤੇ ਇਹ ਪ੍ਰਤੀਗਿਆ ਦਾ ਅਰਥ ਭਾਈ ਸਾਹਿਬ ਜੀ ਨੇ ਡਾਕਟਰ ਭਾਈ ਵੀਰ ਸਿੰਘ ਨੇ ਪ੍ਰੀਖਿਆ ਕੀਤਾ, ਉਹ ਠੀਕ ਹੈ, ਪ੍ਰੀਖਿਆ ਕਰਨ ਵਾਸਤੇ ਆ, ਇਹ ਅਰਥ ਪੂਰਾ ਢੁਕਮਾ ਹੈ। ਸੰਪਰਦਾ ਦੇ ਵਿੱਚ ਇਹ ਅਰਥ ਕੀਤਾ ਜਾਂਦਾ ਨਾਲ, ਤਾਂ ਕਿ ਹੈ ਵੀ ਸੰਧੀ ਪ੍ਰੀਸ਼ੇਦ ਕਰਕੇ ਅਰਥ ਵਧੀਆ ਨਿਕਲਿਆ ਹੋ, ਪਰ ਇਹ ਸੰਪਰਦਾ ਵਾਲਾ ਜਿਹੜਾ ਅਰਥ ਹੈ ਉਹ ਮੁੱਖ ਰੱਖਣਾ ਚਾਹੀਦਾ। ਦੁਬਾਰੇ ਬੋਲੇ
ਪਾਏ ਪ੍ਰਤੀਤ ਭਰਮ ਔਰ ਭੱਗਿਆ,
ਜਿਸ ਕਰਕੇ ਭਰੋਸਾ ਆ ਜਾਏ ਤੇ ਭਰਮ ਹਿਰਦੇ ਦੇ ਵਿੱਚੋਂ ਨਾਸ ਹੋ ਜਾਵੇ।
ਸ੍ਰੀ ਅੰਗਦ ਸਿੰਘਾਸਨ ਵੈਸੇ,
ਗੁਰੂ ਅੰਗਦ ਦੇਵ ਜੀ ਮਹਾਰਾਜ ਸਿੰਘਾਸਨ ਤੇ ਬੈਠੇ ਨੇ, ਖੰਡੂਰ ਸਾਹਿਬ ਦਾ ਵਚਨ ਹੈ, ਤੇ ਸਿੱਧ ਉੱਥੇ ਆ ਗਏ ਹਨ।
ਆਏ ਕਹੀ ਆਦੇਸ਼ ਅਦੇਸੇ,
ਸਿੱਧਾਂ ਦਾ ਬੋਲਿਆ, ਆਪਾਂ ਇੱਕ ਦੂਜੇ ਨੂੰ ਮਿਲ ਕੇ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਦੋਂ ਸਿੱਧ ਮਿਲਦੇ ਨੇ ਕਹਿੰਦੇ ਆਦੇਸ਼ ਆਦੇਸ਼, ਇਹ ਇਹਨਾਂ ਦਾ ਇਹ ਬੋਲਾ ਹੈ। ਜਿਵੇਂ ਬਹੁਤ ਸਾਰੇ ਥਾਵਾਂ ਤੇ ਨਾਰਾਇਣ ਨਮੋ ਨਾਰਾਇਣ ਰਾਮ ਰਾਮ ਇਹ ਐਸੇ ਬੋਲੇ ਨਾ ਆਪਸ ਜੀ ਪਰਸਪਰ ਦੇ, ਪਰ ਸਭ ਤੋਂ ਸੁੰਦਰ ਬੋਲਾ ਖਾਲਸੇ ਦੇ ਕੋਲ ਹੈ ਕਿ ਵਾਹਿਗੁਰੂ ਜੀ ਨੇ ਵੀ ਖਾਲਸਾ ਪੈਦਾ ਕੀਤਾ ਹੈ ਤੇ ਅੰਦਰ ਤੇ ਬਾਹਰਲੇ ਦੁਸ਼ਮਣਾਂ ਤੇ ਜਿੱਤ ਵੀ ਵਾਹਿਗੁਰੂ ਨੇ ਦੇਣੀ ਹੈ। ਇਹ ਚੇਤਾ ਕਰਾਉਣਾ ਇੱਕ ਦੂਜੇ ਨੂੰ, ਕਿਤੇ ਹੰਕਾਰ ਨਾ ਕਰੀ ਵੀ ਚਾਹੇ ਬਾਹਰ ਦੇ ਦੁਸ਼ਮਣ ਚਾਹੇ ਅੰਦਰ ਦੇ ਕਾਮ ਕਰੋ ਦੁਸ਼ਮਣ, ਇਹ ਤਾਂ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਵੀ ਹੈ ਤੇ ਨਾਲ ਫਿਰ ਸਿਧਾਂਤਕ ਤੌਰ ਤੇ ਇਹਦੇ ਅਰਥ ਵੀ ਬੜੇ ਹਨ। ਤੇ ਉਹ ਆਦੇਸ਼ ਆਦੇਸ਼ ਉਹਨਾਂ ਨੇ ਕੀਤੀ ਹੈ ਆ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ।
ਤਿਨਕੇ ਮਨ ਕੇ ਸਭ ਗੁਰ ਜਾਣੇ,
ਅੰਤਰਜਾਮੀ ਜੋ ਹੋਇਆ ਮਹਾਰਾਜ ਨੇ ਸਭ ਜਾਣ ਲਈ ਵੀ ਇਹ ਕਿਵੇਂ ਆਏ ਨੇ ਦਰਸ਼ਨ ਕਰਨ ਹੀ ਆਏ। ਬਹੁਤ ਸਾਰੇ ਲੋਕ ਦਰਸ਼ਨ ਕਰਨ ਨਹੀਂ ਆਉਂਦੇ, ਦਰਸ਼ਨ ਦੇਣ ਆਇਆ ਕਰਦੇ ਆ। ਇਹ ਗੋਰਖਨਾਥ ਆਦਿ ਇਹ ਦਰਸ਼ਨ ਦੇਣ ਵਾਸਤੇ ਆਇਆ, ਦਰਸ਼ਨ ਕਰਨ ਨਹੀਂ ਆਏ। ਤੇ ਇਹਨਾਂ ਦੇ ਮਨ ਦੀ ਅੰਤਰਜਾਮੀ ਨੇ ਜਾਣ ਲਿਆ ਸਾਰਾ ਕੁਛ ਵੀ ਕੀ ਸੋਚ ਕੇ ਆਏ ਨੇ, ਇਹ ਸ਼ਰਧਾਲੂ ਬਣ ਕੇ ਨਹੀਂ ਆਏ ਤਾਂ ਪ੍ਰੀਖਿਆ ਕਰਨ ਆਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਾਣ ਲਈ ਹੈ
ਸਾਦਰ ਮਦਰ ਭਾਕ ਕਰਬਾਨੀ,
ਸਹਿਤ ਆਦਰ ਦੇ ਬਹੁਤ ਮਿੱਠੀ ਬਾਣੀ ਬਚਨ ਬੋਲੇ,
ਬੈਠਾਰੇ ਆਸਨ ਸਭ ਦਏ,
ਮਹਾਰਾਜ ਨੇ ਹੱਥ ਜੋੜ ਕੇ ਆਓ ਸੰਤੋ ਆਓ ਸਿੱਧੋ ਰੱਬ ਦੇ ਪਿਆਰਿਓ, ਬੈਠੋ ਜੀ ਗੁਰੂ ਨਾਨਕ ਦੇ ਘਰ ਵਿੱਚ ਤੁਹਾਡਾ ਸਵਾਗਤ ਹੈ। ਆਸਨ ਦਿੱਤਾ ਬਿਠਾਇਆ ਉਹਨਾਂ ਨੂੰ,
ਗੋਰਖ ਆਦਿ ਪ੍ਰਸੰਨ ਮਨ ਭਏ,
ਇਸ ਗੱਲੋਂ ਦਾ ਪ੍ਰਸੰਨ ਹੋ ਗਏ ਕਿ ਆਉਂਦੇ ਨੂੰ ਜਦੋਂ ਆਦਰ ਮਿਲ ਜਾਏ। ਕੋਈ ਪ੍ਰਾਹੁਣਾ ਵੀ ਘਰ ਚੱਲ ਕੇ ਆ ਜਾਵੇ ਨਾ, ਤੁਸੀਂ ਸਿੱਧੇ ਹੋ ਉਹਦੇ ਨਾਲ ਗੱਲ ਨਾ ਕਰੋ, ਇੱਕ ਵਾਰੀ ਇਹੋ ਜਿਹੀ ਸਥਿਤੀ 'ਚ ਆ ਜਾਊਗਾ ਵੀ ਮੈਂ ਮੁੜ ਜਾਂ ਕਿ ਜਾਂ ਬੈਠਾਂ। ਤੇ ਆਮ ਕਰਕੇ ਜੇ ਆਪਾਂ ਨੇ ਕਿਸੇ ਨੂੰ ਘਰ ਤੋਂ ਭਜਾਉਣਾ ਹੋਵੇ ਨਾ, ਉਹਨੂੰ ਕਹਿਣ ਦੀ ਲੋੜ ਨਹੀਂ ਹੈਗੀ, ਰੁੱਖ ਬਦਲ ਲਿਆ ਆ ਕੇ ਸਮਝ ਜਾਂਦਾ ਵੀ ਨਹੀਂ ਵੀ ਇਹ ਮੈਂ ਗਲਤ ਆ ਗਿਆ। ਤੋ ਹੁਣ ਆਦਰ ਮਿਲਿਆ, ਆਦਰ ਖੁਸ਼ੀ ਦਿੰਦਾ ਹੈ, ਨਿਰਾਦਰ ਨਿਰਾਸ਼ਤਾ ਦਿੰਦਾ ਹੈ। ਨਿਰਾਦਰ ਪਾਪ ਹੈ, ਆਦਰ ਪੁੰਨ ਹੈ, ਦੇਣਾ ਚਾਹੀਏ। ਤੋ ਇਸ ਕਰਕੇ ਫਿਰ ਮਹਾਰਾਜ ਸਾਹਿਬ ਨੇ ਜਦੋਂ ਆਦਰ ਕੀਤਾ ਉਹਨਾਂ ਦੇ ਨਾਲ ਬੜੇ ਪ੍ਰਸੰਨ ਹੋ ਗਏ, ਤੇ ਬਹੁਤ ਪ੍ਰਸੰਨ ਹੋ ਕਰਕੇ ਫਿਰ ਹੁਣ ਉਹਨਾਂ ਨੇ ਆਪਣਾ ਕੰਮ ਸ਼ੁਰੂ ਵੀ ਕਰਨਾ। ਜਿਹੜਾ ਕੰਮ ਕਰਨਾ ਉਹਦੇ ਢਿੱਲ ਥੋੜ੍ਹੀ ਕਰਨੀ ਉਹਨਾਂ ਨੇ। ਮਹਾਰਾਜ ਕਿਹਾ ਲੰਗਰ, ਕਹਿੰਦੇ ਨਹੀਂ ਜੀ ਬਸ ਸਭ ਤ੍ਰਿਪਤ ਹੈ, ਜੋ ਕੁਛ ਕਰਨਾ ਹੈ ਆਪਾਂ ਉਹ ਕਰ ਲਈਏ, ਥੋੜ੍ਹੀ ਜਿਹੀ ਵਿਚਾਰ ਕਰਨੀ। ਮਹਾਰਾਜ ਕਹਿੰਦੇ ਕਰੋ ਕੀ ਵਿਚਾਰ ਕਰਨੀ, ਹੁਣ ਲੱਗੇ ਵਿਚਾਰ ਕਰਨ।
ਕਹਿ ਅਸ਼ਟੰਗ ਹੈ ਯੋਗ ਮਹਾਤਮਾ।
ਕਹਿਣ ਲੱਗੇ ਮਹਾਰਾਜ ਜੀ ਜਿਹੜਾ ਯੋਗ ਹੈ ਤੇ ਅਸ਼ਟਾਂਗ ਨੂੰ ਦੇ, ਅਸ਼ਟਾਂਗ ਦਾ ਅਰਥ ਹੈ ਅੱਠ ਅੰਗ, ਯੋਗ ਦੇ ਅੱਠ ਅੰਗ। ਇੱਕ ਇੱਕ ਅੰਗ ਦੀ ਬੜੀ ਵਿਆਖਿਆ ਸਤਸੰਗ ਜੀ ਕਿਵੇਂ ਕਰਨੀ, ਤੇ ਇੱਥੇ ਆਪਾਂ ਨੂੰ ਉਹ ਖੋਲਣ ਲੱਗਿਆਂ ਸਮਾਂ ਲੱਗੇਗਾ, ਇਸ ਕਰਕੇ ਆਪਾਂ ਇਹ ਅਧਿਆਇ ਜਿਹੜਾ ਕੱਲ੍ਹ ਨੂੰ ਪੂਰਾ ਕਰਨਾ ਹੈ। ਇਹਦੇ 'ਚ ਇੱਕ ਸ਼ਬਦ ਵੀ ਗੁਰਬਾਣੀ ਦਾ ਆ ਰਿਹਾ, ਅਤੇ ਅੱਜ ਸਮਾਂ ਨਾਮ ਸਿਮਰਨ ਦਾ ਸੰਗਤਾਂ ਦਾ, ਇਸ ਕਰਕੇ ਵੀ ਥੋੜ੍ਹਾ ਜਿਹਾ ਸੰਕੋਚਵਾਂ ਸਮਾਂ ਹੈ। ਅਤੇ ਅਸ਼ਟਾਂਗ ਇਹਦੇ 'ਚ ਸਤਸੰਗ ਜੀ ਆਸਣ ਵੀ ਹੈ, ਪ੍ਰਾਤਾਹਾਰਨ ਹੈ, ਧਿਆਨ ਹੈ, ਅਤੇ ਇਹ ਅਸ਼ਟਾਂਗ ਜਿਹੜੇ ਨੇ ਯੋਗ ਦੇ ਮੰਨੇ ਜਾਂਦੇ। ਅਤੇ ਕਹਿੰਦੇ ਯੋਗ ਦੇ ਵਿੱਚ ਮਹਾਤਮ ਫਲ ਦੱਸਿਆ ਕਿ ਯੋਗ ਦਾ ਫਲ ਇਹ ਹੈ ਜਿਹੜਾ ਅਸ਼ਟਾਂਗ ਯੋਗ ਕਰੇ, ਅੱਠ ਅੰਗ ਯੋਗ ਦੇ ਜਾਣਦਾ ਹੋਵੇ ਅਤੇ ਕਰਦਾ ਹੋਵੇ, ਯਾਨੀ ਯੋਗ ਸਾਧਨਾ ਕਰੇ।
ਬਿਨਾਂ ਯੋਗ ਨਹਿ ਨਿਰਮਲ ਆਤਮ।
ਬਿਨਾਂ ਯੋਗ ਤੋਂ ਗੋਰਖਨਾਥ ਕਹਿਣ ਲੱਗਾ ਮਨ ਸ਼ੁੱਧ ਨਹੀਂ ਹੋ ਸਕਦਾ। ਅਤੇ ਇੱਥੇ ਆਤਮਾ ਲਿਖਿਆ, ਆਤਮਾ ਤਿੰਨ ਪ੍ਰਕਾਰ ਦੀ ਹੈ, ਅਤੇ ਕਈ ਵਾਰੀ ਤਾਂ ਬੇਸਮਝੀ ਦੀਆਂ ਹੱਦਾਂ ਟੱਪ ਜਾਂਦੇ ਆ ਲੋਕ, ਇਹ ਪਤਾ ਹੀ ਨਹੀਂ ਹੁੰਦਾ ਕਿਹੜੀ ਆਤਮਾ ਦੀ ਗੱਲ ਕਰਦੇ ਆ। ਮਹਾਰਾਜਾਂ ਇਤਿਹਾਸ ਵਿੱਚ ਉਹ ਦਬੀ ਜਾਂਦੇ ਆ ਉਸ ਗੱਲ ਨੂੰ, ਇੱਕੋ ਹੀ ਆਤਮਾ ਥੋੜ੍ਹੀ ਹੈ, ਇੱਕ ਮਿਥਿਆ ਆਤਮਾ ਹੈ, ਇੱਕ ਗੌਣ ਆਤਮਾ ਹੈ, ਇੱਕ ਮੁੱਖ ਆਤਮਾ ਹੈ। ਮੁੱਖ ਆਤਮਾ ਤਾਂ ਪਰਮਾਤਮਾ ਦੀ ਅੰਸ਼ ਹੈ, ਆਉਣ ਜਾਣ ਵਾਲਾ ਸਰੀਰ ਹੈ, ਤੋ ਇਸ ਕਰਕੇ ਮਿਥਿਆ ਆਤਮਾ ਹੈ। ਸੰਬੰਧੀ ਜਿਹੜੇ ਨੇ ਉਹ ਗੌਣ ਆਤਮਾ ਹੈ, ਅਤੇ ਮੁੱਖ ਆਤਮਾ ਸਾਡਾ ਉਹ ਜਿਹੜੀ ਪਰਮਾਤਮਾ ਦੀ ਅੰਸ਼ ਹੈ। ਹੁਣ ਇੱਥੇ ਸਾਧ ਜੀ ਆਤਮਾ ਮਨ ਜਿਹੜਾ ਇਹਨੂੰ ਸੱਤਾ ਦੇ ਰਹੀ ਆ ਆਤਮਾ, ਇਸ ਕਰਕੇ ਕਿਤੇ ਕਿਤੇ ਮਨ ਨੂੰ ਆਤਮਾ ਕਿਹਾ ਜਾਂਦਾ ਹੈ, ਪਰਮਾਤਮਾ ਦੀ ਸੱਤਾ ਦੇਣ ਕਰਕੇ। ਤੋ ਇਸ ਕਰਕੇ ਸਾਧ ਜੀ ਉਹ ਕਹਿੰਦੇ ਨਿਰਮਲ ਨਹੀਂ ਹੁੰਦਾ ਜਿਹੜਾ ਅੰਤਸ਼ਕਰਨ ਹੈ ਯੋਗ ਤੋਂ ਬਿਨਾਂ।
ਪ੍ਰਥਮ ਸਕਲ ਜੇ ਪਏ ਮਹਾਨ।
ਪਹਿਲਾਂ ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ ਹੇ ਗੁਰੂ ਅੰਗਦ ਦੇਵ ਜੀ,
ਕਰ ਕਰ ਯੋਗ ਸੋ ਪਾਇਓ ਗਿਆਨ।
ਉਹਨਾਂ ਨੇ ਮਹਾਰਾਜ ਯੋਗ ਧਾਰਨ ਕੀਤਾ, ਦਸਵੇਂ ਦੁਆਰ ਬਿਰਤੀ, ਪ੍ਰਾਣਾਯਾਮ ਕੀਤਾ, ਧਿਆਨ ਸਾਧਨਾ ਕੀਤੇ, ਤੇ ਨਿਵਲੀ ਭਿਅੰਗਮ ਸਾਰੇ ਸਾਧਨਾ ਕੀਤੇ। ਜਿਹੜਾ ਪਿੰਗਲਾ ਔਰ ਸੁਖਮਨਾ ਤੀਨ ਬਸਾਂ ਇਕਠਾਈ, ਬੇਣੀ ਸੰਗਮ ਤਾਂ ਪਿਰਾਗਮਨ, ਮੱਜਣ ਕਰਿਆ ਤਥਾਈ। ਤੇ ਜਦੋਂ ਯੋਗ ਹੀ ਨਹੀਂ ਆਉਂਦਾ ਮਨ ਮੱਜਣ ਕਿੱਥੇ ਕਰੂਗਾ। ਇਸ ਕਰਕੇ ਜਿੰਨੇ ਸ਼ਕਤੀਆਂ ਵਾਲੇ ਹੋਏ ਸਭ ਨੇ ਯੋਗ ਧਾਰ, ਇਹੀ ਰੌਲਾ ਗੁਰੂ ਨਾਨਕ ਨਾਲ ਸੀ ਵੀ ਤੁਸੀਂ ਜੀ ਯੋਗ ਧਾਰਨ ਕਰੋ, ਯੋਗ ਦਾ ਮਹੱਤਵ ਹੈ। ਤੇ ਕੁਝ ਲੋਕ ਐਸੇ ਹੁੰਦੇ ਨੇ ਵੀ ਜਿੰਨੀ ਵਾਰ ਮਰਜ਼ੀ ਤੁਸੀਂ ਉਹਦਾ ਨਿਰਾਦਰ ਕਰ ਲਓ ਤੇ ਫਿਰ ਉਹ ਨਹਾ ਧੋ ਕੇ ਇਹੋ ਜਿਹੀ ਫੇਰ ਸਾਹਮਣੇ ਆ ਜਾਂਦੇ ਆ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਕਿੰਨੀ ਵਾਰੀ ਕੋਈ ਬਰਿਆ ਹਾਰਿਆ ਹੋਇਆ ਬੰਦਾ ਫਿਰ ਖੜਾ ਹੋ ਜਾਂਦਾ ਮੂਹਰੇ, ਜਿੱਤਣ ਦੀ ਲਾਲਸਾ ਨਹੀਂ ਜਾਂਦੀ, ਸੈਂਕੜੇ ਵਾਰੀ ਹਾਰ ਗਏ। ਸਿੱਧ ਕਿੰਨੀ ਵਾਰੀ ਹਾਰ ਚੁੱਕੇ ਨੇ ਗੁਰੂ ਨਾਨਕ ਤੋਂ, ਪਰ ਲਾਲਸਾ ਨਹੀਂ ਗਈ, ਕਹਿੰਦੇ ਚੱਲ ਦੂਜੇ ਜਾਮੇ ਵਾਲੇ ਨੂੰ ਆਪਾਂ ਚੱਲ ਕੇ ਵੇਖ ਲੈਂਦੇ ਹਾਂ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਕਹਿੰਦੇ ਜੀ ਯੋਗ ਤੋਂ ਬਿਨਾਂ ਆਤਮਾ ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ।
ਤੋਂ ਕਲ ਯੁਗ ਮੈਂ ਪੇ ਅਵਤਾਰ।
ਕਲਯੁਗ ਦੇ ਵਿੱਚ ਜਿੰਨੇ ਵੀ ਦੇਖੋ ਪਹਿਲਾਂ ਕਰ ਕਰ ਯੋਗ ਸੋ ਪਾਇਓ ਗਿਆਨ, ਉਹਨਾਂ ਨੇ ਗਿਆਨ ਪਾਇਆ। ਤੁਮ ਕਲਯੁਗ ਮੈਂ ਪੇ ਅਵਤਾਰ, ਤੁਸੀਂ ਤਾਂ ਅਵਤਾਰੀ ਪੁਰਖ ਹੋ ਜੀ, ਇਹ ਫਿਰ ਤੁਸੀਂ ਯੋਗ ਕਿਉਂ ਨਹੀਂ ਧਾਰਨ ਕਰਦੇ। ਗੱਲ ਤਾਂ ਇੱਥੇ ਲਿਆਉਣੀ ਸੀ ਉਹਨਾਂ ਨੇ। ਹਾਂਜੀ ਅੱਗੇ ਚਲੋ।
ਗੁਰਤਾ ਗੱਦੀ ਬੈਠ ਉਦਾਰ।
ਉੱਤਮ ਗੁਰਤਾ ਗੱਦੀ ਆ ਗੁਰੂ ਨਾਨਕ ਦੀ, ਜਿਹਦੇ ਤੇ ਆਪ ਜੀ ਵਿਰਾਜਮਾਨ ਹੋ।
ਯੋਗ ਜੁਗਤ ਨੇ ਪੰਥ ਤੁਮਾਰੇ।
ਤੁਹਾਡੇ ਪੰਥ ਵਿੱਚ, ਯਾਨੀ ਤੁਹਾਡੇ ਜਿਹੜਾ ਤੁਸੀਂ ਪੰਥ ਗੁਰੂ ਨਾਨਕ ਨੇ ਸ਼ੁਰੂ ਕੀਤਾ, ਇਹਦੇ ਵਿੱਚ ਯੋਗ ਦੀ ਗੱਲ ਨਹੀਂ ਹੈ ਕਿਤੇ ਵੀ। ਇਹ ਬੜੀ ਘਾਟ ਹੈ ਤੁਹਾਡੇ ਵਿੱਚ ਸਿੱਖਾਂ ਵਿੱਚ, ਤੁਸੀਂ ਆਪਣੇ ਸਿੱਖਾਂ ਨੂੰ ਯੋਗ ਕਿਉਂ ਨਹੀਂ ਸਿਖਾਉਂਦੇ, ਇਹ ਪ੍ਰਸ਼ਨ ਹੈ ਸਿੱਧਾਂ ਦਾ।
ਕਿਸ ਪ੍ਰਕਾਰ ਸਿੱਖ ਕਰੋ ਉਧਾਰੇ।
ਇਹ ਸਿੱਖਾਂ ਦਾ ਭਲਾ ਕਿਵੇਂ ਹੋਊਗਾ ਜਦੋਂ ਮਨ ਹੀ ਨਹੀਂ ਸ਼ੁੱਧ ਹੋਣਾ, ਇਹ ਤਾਂ ਘਾਟ ਹੈ ਬਹੁਤ ਵੱਡੀ।
ਬਿਨਾਂ ਯੋਗ ਸਿੱਧ ਹੱਥ ਨਾ ਆਵਤ।
ਫਿਰ ਹੁਣ ਲਾਲਚ ਵੀ ਦਿੰਦੇ ਆ ਵੀ ਜਿਹੜਾ ਯੋਗ ਧਾਰਨ ਕਰੂਗਾ ਉਹਨੂੰ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ।
ਬਿਨਾਂ ਯੋਗ ਵਿਗਿਆਨ ਨਾ ਪਾਵਤ।
ਬਿਨਾਂ ਯੋਗ ਤੋਂ ਵਿਸ਼ੇਸ਼ ਗਿਆਨ ਹੈ ਜਿਹੜਾ ਆਤਮਾ ਦਾ ਗਿਆਨ, ਉਹ ਵੀ ਨਹੀਂ ਹੁੰਦਾ। ਗਿਆਨ ਸਮਾਨ ਹੀ ਹੁੰਦਾ, ਵਿਗਿਆਨ ਵਿਸ਼ੇਸ਼ ਕਰਕੇ ਗਿਆਨ, ਤੇ ਇਹ ਨਹੀਂ ਹੁੰਦਾ ਹੈ।
ਗਿਆਨੀ ਸੰਤ ਅਨਕ ਜਗ ਪਏ।
ਜਿੰਨੇ ਗਿਆਨੀ ਹੋਏ, ਜਿੰਨੇ ਸੰਤ ਹੋਏ,
ਯੋਗ ਸਾਧ ਸੋ ਪਰਮ ਪਦ ਲਏ।
ਯੋਗ ਸਾਧਨਾ ਕਰਕੇ ਬੜੀਆਂ ਬੜੀਆਂ ਪਰਮ ਪਦਵੀਆਂ परम पदवी मुक्ति नूं कहिंदे ने, मुक्ति नूं प्राप्त होए।
सुन श्री अंगद आसै ताहे।
गुरु अंगद देव जी महाराज सचे पातशाह सुन के उन्हां दा आसा
कहन लगे अब समा सुनाहे।
मारे कहिंदे सिद्धो, योग दा समा नहीं है कलयुग विच, ਤੁਸੀਂ ਭੁਲੇਖੇ ਵਿਚ ਹੋ।
ਭਗਤ ਯੋਗ ਹੈ ਮਤੋ ਹਮਾਰਾ।
ਕਹਿੰਦੇ ਯੋਗੀ ਨੇ ਮੇਰੇ ਸਿੱਖ ਵੀ, ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਕੰਨੀ ਮੁੰਦਰਾਂ ਗੁਰ ਸ਼ਬਦ ਸੰਤਾਂ ਧੂਰ ਵਿਭੂਤ ਮਿਲਾ ਸੀ। ਮੇਰੇ ਗੁਰਸਿੱਖ ਭਾਈ ਗੁਰਦਾਸ ਨੇ ਲਿਖਿਆ ਨੀ ਸਾਰਾ, ਗੁਰਸਿੱਖ ਯੋਗੀ ਨਾ। ਅਰ ਤੁਹਾਡੇ ਨਾਲੋਂ ਵਧੀਆ ਯੋਗ ਹੈ ਸਾਡੇ ਸਿੱਖਾਂ ਵਾਲੇ। ਇਸ ਯੋਗ ਦਾ ਨਾਂ ਕੀ? ਮਾਰੇ ਕਹਿੰਦੇ ਬੱਚੇ ਬੋਲਣਾ ਨੀ ਬਾਈ, ਬੱਚੇ ਬੋਲਣਾ। ਤੁਹਾਨੂੰ ਮਾਸਟਰਾਂ ਨੇ ਇਹ ਨਹੀਂ ਸਿਖਾਇਆ ਵੀ ਸੰਗਤ ਬੋਲੀ ਦਾ ਨਹੀਂ ਹੁੰਦਾ? ਤੋ ਇਸ ਕਰਕੇ ਸਾਧ ਸਿੰਘ ਜੀ ਭਗਤੀ ਦੇ ਨਾਲ ਯੋਗ, ਯੋਗ ਭਗਤੀ ਯੋਗ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਸਾਡੇ ਘਰ ਦੇ ਵਿੱਚ ਇਹ ਭਗਤੀ ਯੋਗ ਹੈ।
ਸਿੱਧਾ ਸਰਬ ਰਹੇ ਦਰਬਾਰਾ।
ਬਾਕੀ ਰਹੀ ਸਿੱਧੀਆਂ ਦੀ ਗੱਲ, ਸਿੱਧੀਆਂ ਤਾਂ ਭਗਤੀ ਯੋਗ ਵਾਲਿਆਂ ਦੇ ਦੁਆਰੇ ਤੇ ਖੜੀਆਂ ਰਹਿੰਦੀਆਂ ਨਾ। ਕਹਿੰਦੇ ਅਸੀਂ ਵੜਨ ਨਹੀਂ ਦਿੰਦੇ ਅੰਦਰ ਵੀ ਤੁਹਾਡੀ ਲੋੜ ਨਹੀਂ। ਸਿੱਧੀਆਂ ਤਾਂ ਮਗਰ ਮਗਰ ਫਿਰਦੀਆਂ, ਰਿੱਧ ਸਿੱਧ ਨਾ ਵਹਿੰਕੀ ਦਾਸੀ। ਔਰ ਨਾਲੇ ਇਹ ਵੀ ਧਿਆਨ ਰੱਖੋ ਜਿਹੜੀਆਂ ਸਿੱਧੀਆਂ ਦਾ ਲਾਲਚ ਦੇਣੇ ਹੋ, ਰਿੱਧ ਸਿੱਧ ਅਵਰਾ ਸਾਧ, ਨਾਮ ਵਰਗਾ ਨਹੀਂ, ਹੋਰ ਕਿਸਮ ਦਾ ਸਵਾਦ ਹੈ। ਇਸ ਕਰਕੇ ਤੁਸੀਂ ਕੱਚੀਆਂ ਗੱਲਾਂ ਨਾ ਕਰੋ।
ਆਤਮ ਗਿਆਨ ਭਗਤ ਹੀ ਦੇਤ।
ਆਤਮ ਗਿਆਨ ਤਾਂ ਭਗਤੀ ਦੇਵੇਗੀ, ਜਿਹੜਾ ਭਗਤੀ ਕਰੇਗਾ, ਵਾਹਿਗੁਰੂ ਵਾਹਿਗੁਰੂ ਕਰਿਆ, ਗਿਆਨ ਆਪ ਹੀ ਹੋ ਜਾਣਾ। ਕੁਛ ਵੀ ਕਰਨ ਦੀ ਲੋੜ ਨਹੀਂ, ਪੜ੍ਹੇ ਤੋਂ ਬਿਨਾਂ ਵੀ ਗਿਆਨ ਹੋ ਜੂ ਜਿਹੜਾ ਭਗਤੀ ਵਿੱਚ ਪੂਰਾ ਹੋਵੇ।
ਭਗਤ ਕਰਤ ਸਭ ਹੀ ਸੁਖ ਲੇਤ।
ਭਗਤੀ ਕਰਕੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ।
ਨਾਮ ਆਸਰੇ ਯੋਗ ਤੁਮਾਰਾ।
ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਦੇ ਆਸਰੇ ਯੋਗ ਹੈ, ਯੋਗ ਦੇ ਆਸਰੇ ਨਾਮ ਨਹੀਂ। ਨਾਮ ਵੱਡਾ, ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ। ਇਸ ਕਰਕੇ ਕਲਯੁਗ ਦੇ ਵਿੱਚ ਇੱਕ ਪਰਮੇਸ਼ਰ ਦੀ ਬੰਦਗੀ ਹੀ ਪ੍ਰਧਾਨ ਹੈ। ਅਬ ਕਲੂ ਆਇਓ ਰੇ ਇੱਕ ਨਾਮ, ਵੋ 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 ਅਨੁਰੁਤ ਨਾਹੀ ਨਾਹੀ ਮਤ ਪਰਮ ਪੂਲੋ ਪੂਲੋ। ਕਿਉਂ ਭੁਲੇਖੇ ਚ ਪੈਂਦੇ ਹੋ?
ਸੋ ਸਤਨਾਮ ਹਮੋ ਕੋ ਪਿਆਰਾ।
ਉਹ ਸਤਨਾਮ ਮੂਲ ਮੰਤਰ ਸਾਨੂੰ ਬਹੁਤ ਪਿਆਰਾ, ਜਿਹਦੇ ਆਸਰੇ ਸਾਰਾ ਕੁਛ ਹੈ, ਰਿੱਧੀਆਂ ਸਿੱਧੀਆਂ ਜੋ ਵੀ ਹੈ।
ਤਨ ਸਾਧਨ ਹਿਤ ਯੋਗ ਕਮਾਵਹੋ।
ਤੁਸੀਂ ਤਾਂ ਸਰੀਰ ਨਾਲ ਜੁੜੇ ਹੋਏ ਹੋ, ਤੁਸੀਂ ਸਰੀਰ ਨੂੰ ਸਾਧਨ ਵਾਸਤੇ ਯੋਗ ਠੀਕ ਹੈ ਵੀ ਸਰੀਰ ਤੰਦਰੁਸਤ ਰਹਿੰਦਾ ਤੇ ਰੱਬ ਦੀ ਪ੍ਰਾਪਤੀ ਵਾਸਤੇ ਨਹੀਂ। ਤੇ ਤੁਸੀਂ ਇਹ ਕੀ ਕੰਮ ਫੜਿਆ ਹੋਇਆ ਜਿਹੜਾ ਲੋਕਾਂ ਨੂੰ ਸਿਖਾ ਲਦੇ ਹੋ? ਤੇ ਯੋਗ ਦੀ ਯੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਸ਼ਾਹੀ ਪਾਈ, ਸੁਆਹ ਕਾਹਦੇ ਲਈ ਪਾ ਲਈ? ਯੋਗ ਦਾ ਪਤਾ ਨੀ ਚੱਲਿਆ ਤੁਹਾਨੂੰ?
ਹੁਣ ਮਨ ਜੀਤੋ ਨੀਠ ਟਿਕਾਵੋ।
ਮਹਾਰਾਜ ਕਹਿੰਦੇ ਮਨ ਨੂੰ ਜਿੱਤੋ, ਮਨ ਜੀਤਿਆ ਜਗ ਜੀਤ। ਉਹ ਮਹਾਰਾਜ ਸਾਹਿਬ ਨੇ ਚਾਰ ਪੌੜੀਆਂ ਦੇ ਵਿੱਚ ਉਹ ਵੀ ਟੇਕ ਰੱਖੀ ਸੀ ਜਪਜੀ ਸਾਹਿਬ ਵਿੱਚ, ਉਹ ਸੁਣਾ ਦਿੱਤੀਆਂ।
ਸਿੱਧ ਆਏ ਤਬ ਠਾਂਡੀ ਹੋਏ।
ਕਹਿੰਦੇ ਸਿੱਧੀਆਂ ਤਾਂ ਆ ਕੇ ਦੁਆਰੇ ਤੇ ਹੱਥ ਬੰਨ ਕੇ ਖੜੀਆਂ ਹੋ ਜਾਂਦੀਆਂ ਨੇ ਸਾਡੇ ਗੁਰਸਿੱਖਾਂ ਦੇ ਦੁਆਰੇ ਤੇ। ਇਹ ਸਿੱਧੀਆਂ ਇਹ ਨਹੀਂ ਵੀ ਇਕੱਲੀਆਂ ਸਿੱਧਾਂ ਦੇ ਕੋਲੇ ਜਾਂਦੀਆਂ ਤੁਹਾਨੂੰ ਸਿੱਧ ਕਹਿੰਦੇ ਨੇ। ਕਹਿੰਦੇ ਸਾਡੇ ਗੁਰਸਿੱਖ ਅੰਗੀਕਾਰ ਨਹੀਂ ਕਰਦੇ, ਪ੍ਰਾਪਤ ਇਹਨਾਂ ਨੂੰ ਸਭ ਕੁਛ।
300 ਪਰਚੋ ਤੁਮਰੋ ਜੋਏ।
ਕਹਿੰਦੇ ਤੁਹਾਡਾ ਸਿੱਧੀਆਂ ਨਾਲ ਪਰਚਾ, ਸਾਡੇ ਸਿੱਖਾਂ ਦਾ ਨਾਮ ਨਾਲ ਪਰਚਾ। ਸਿੱਧੀਆਂ ਚ ਨਹੀਂ ਪਰਚਦੇ, ਇਹ ਤਾਂ ਰਸਤੇ ਦੀਆਂ ਰੁਕਾਵਟਾਂ ਨੇ, ਇਹ ਖੜਦੇ ਨਹੀਂ ਉੱਥੇ, ਠਹਿਰਦੇ ਨਹੀਂ। ਚੱਲ ਇੱਥੇ ਹਰ ਮਿਲਣ ਕੋ, ਵਿਚੇ ਅਟਕਿਓ ਚੀਤ, ਤੁਹਾਡਾ ਚਿੱਤ ਵਿਚਾਲੇ ਅਟਕ ਜਾਂਦਾ।
ਵੈਸ ਵਧਾਵਨ ਆਦਿ ਕਰਾਚੇ।
ਹਾਂ, ਤੁਹਾਡਾ ਇਹ ਹੈ ਵੀ ਯੋਗ ਦੇ ਨਾਲ ਤੁਸੀਂ ਉਮਰ ਵਧਾ ਲੈਂਦੇ ਹੋ, ਉਮਰ ਵੱਡੀਆਂ ਕਰ ਲਏ। ਉਮਰ ਤਾਂ ਕਾਗਾਂ ਨਾਗਾਂ ਦੀ ਬਥੇਰੀ ਹੈ, ਇਹਦਾ ਕੋਈ ਬਹੁਤਾ ਮਹਾਤਮ ਨਹੀਂ।
ਜਗ ਦਿਖਰਾਏ ਮਾਨ ਕੋ ਜਾਚੇ।
ਤੁਸੀਂ ਸੰਸਾਰ ਨੂੰ ਕਰਾਮਾਤਾਂ ਦਿਖਾ ਕੇ ਸੰਸਾਰ ਤੋਂ ਬਦਲੇ ਵਿੱਚ ਵਡਿਆਈ ਲੈਂਦੇ ਹੋ, ਆਹ ਤੁਹਾਡਾ ਵਪਾਰ ਹੈ। ਸਿੱਧੀਆਂ ਕਰਾਮਾਤਾਂ ਦਿਖਾਈਆਂ, ਪਹਿਲਾਂ ਯੋਗ ਸਾਧਨਾ ਕਰ ਲਈ, ਕਰਾਮਾਤਾਂ ਹੋ ਗਈਆਂ, ਕਰਾਮਾਤਾਂ ਦੇਖ ਕੇ ਲੋਕਾਂ ਨੂੰ ਚੇਲੇ ਚੇਲੀਆਂ ਬਣਾ ਲਿਆ, ਬੜੇ ਬੜੇ ਰਾਜੇ ਮਹਾਰਾਜਿਆਂ ਦੇ ਕੰਨ ਪੜਾ ਕੇ ਉਹਨਾਂ ਦੇ ਬੱਚਿਆਂ ਦੇ ਤੁਸੀਂ ਯੋਗੀ ਬਣਾਏ ਹੋਏ ਨੇ, ਇਹੀ ਪ੍ਰਾਪਤੀ ਹੈ ਤੁਹਾਡੀ। ਤੇ ਫਿਰ ਵਡਿਆਈ ਹੋਰ ਕਰਾ ਲਈ, ਬਸ ਇੱਥੇ ਖੜੀ ਹੈ ਬਾਤ। ਵਡਿਆਈ ਤਾਂ ਹੋਮੇ ਦੀ ਖੁਰਾਕ ਹੈ, ਜਿੰਨੀ ਦੇਰ ਤੱਕ ਹੋਮੇ ਜਿਉਂਦੀ ਹੈ ਵਡਿਆਈ ਅੰਦਰ ਤੇ ਭੁੱਖ ਲੱਗੇਗੀ ਵਡਿਆਈ ਦੀ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਚੰਗੀ ਤਰ੍ਹਾਂ ਹੌਲੇ ਜੇ ਕਰਕੇ ਬਹਾਲ ਦਿੱਤੇ, ਜਿਹੜੇ ਚੜ੍ਹ ਕੇ ਆਏ ਸੀ ਜਿਵੇਂ ਹਮਲਾਵਰ ਆਉਂਦਾ ਹੁੰਦਾ ਨਾ, ਜਿਵੇਂ ਬਾਬਰ ਦੇ ਹੱਲੇ ਜਿਹੜੇ ਨੇ ਹਿੰਦੁਸਤਾਨ ਤੇ, ਇਸੇ ਤਰ੍ਹਾਂ ਸਿੱਧਾਂ ਦੇ ਹੱਲੇ ਵੀ ਕਈ ਵੱਜੇ ਮਹਾਰਾਜ ਦੇ। ਹਾਂਜੀ,
ਅੱਗੇ ਰਹੋ ਅਨਾਤਮ ਮਾਹੀ।
ਤੁਸੀਂ ਤਾਂ ਅਨਾਤਮਾ ਕਾਰ ਬਿਰਤੀ ਰੱਖੀ ਹੋਈ ਹੈ, आत्मा कार बिरती दे अंदर काम करो लोह मोह हंकार शब्द स्पर्श रूप रस गंध वाली बिरती नूं अनात्मा कार कहिंदे ने। आत्मा कार बिरती दे अंदर सत संतोख दया धर्म विचार आदि गुण हन जी।
ब्रह्मात्म को जानो नाही।
तुसीं ब्रह्मात्म ब्रह्म जमा आत्म ब्रह्म व्यापक जो परमात्मा ते आत्म उहदा इक हिस्सा है ਉਹਦਾ ਇੱਕ ਆਪਣਾ ਸਰੂਪ ਹੈ ਉਹਨੂੰ ਨਹੀਂ ਜਾਣਦੇ ਤੁਸੀਂ।
ਜੋਗ ਜੁਗ ਤੇ ਸੁੱਛੇ ਰਹੇ।
ਮਹਾਰਾਜ ਕਹਿੰਦੇ ਸਿੱਧੋ ਤੁਸੀਂ ਗੁੱਸਾ ਨਾ ਕਰਿਓ ਤੁਸੀਂ ਤਾਂ ਖਾਲੀ ਹੋ ਫਿਰਦੇ ਆ ਜੇ ਜੋਗ ਦੀ ਜੁਗਤ ਤੋਂ ਜੁਗਤ ਤਾਂ ਹੈ ਨੀ ਜੋਗ ਦੀ ਤੁਹਾਡੇ ਕੋਲ।
ਆਤਮ ਕੋ ਰਸ ਨਾਹਿਨ ਲਹੇ।
ਤੁਹਾਨੂੰ ਆਤਮਾ ਦਾ ਰਸ ਨਹੀਂ ਆ ਰਿਹਾ ਤੁਸੀਂ ਤਾਂ ਬਾਕੀ ਦੇ ਨਸ਼ਿਆਂ ਦੇ ਰਸ ਲੈਂਦੇ ਫਿਰਦੇ ਹੋ। ਤਾਂ ਹੀ ਮਹਾਰਾਜ ਨੇ ਕਿਹਾ ਸੀ ਜਿਹੜੇ ਨਸ਼ੇ ਪੀਣ ਵਾਲੇ ਸੀ ਕਹੋ ਨਾਨਕ ਸੁਣ ਭਰਥਰ ਯੋਗੀ ਖੀਵਾ ਅੰਮ੍ਰਿਤਧਾਰ ਹੈ ਤੂੰ ਸ਼ਰਾਬ ਪੀ ਕੇ ਸਮਾਧੀਆਂ ਲਾਉਣਾ। ਨਾਮ ਦੀ ਮਸਤੀ ਹੋਣੀ ਚਾਹੀਦੀ ਹੈ। ਪੋਸਤ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਤੋ ਇਸ ਕਰਕੇ ਕਹਿ ਰਹੇ ਹਨ
ਜੋ ਸ੍ਰੀ ਨਾਨਕ ਜੋਗ ਬਖਾਨਾ
ਜੋ ਸਾਡੇ ਵੱਡਿਆਂ ਨੇ ਗੁਰੂ ਨਾਨਕ ਨੇ ਯੋਗ ਦੀ ਵਿਆਖਿਆ ਕੀਤੀ ਹੈ ਜੋ ਯੋਗ ਗੁਰੂ ਨਾਨਕ ਨੇ ਦੱਸਿਆ ਸ਼ਬਦਾਂ ਵਿੱਚ ਦੱਸਿਆ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਇੱਕ ਹੋ ਗਏ। ਚਾਰ ਪੌੜੀਆਂ ਵਿੱਚ ਯੋਗ ਦੀ ਗੱਲ ਕੀਤੀ ਯੋਗ ਦੇ ਚਿੰਨ੍ਹਾਂ ਦੀ ਗੱਲ ਕੀਤੀ ਕਿਹੜੀਆਂ ਮੁੰਦਰਾਂ ਹਨ ਕਿਹੜੀ ਵਿਭੂਤੀ ਹੈ ਇਹ ਸਾਰਾ ਕੁਛ ਦੱਸਿਆ। ਜੋ ਗੁਰੂ ਨਾਨਕ ਨੇ ਯੋਗ ਯੋਗ ਕੀ ਹੈ ਯੋਗਾਸ ਚਿੱਤ ਵਿਰਤੀ ਨਿਰੋਧਾ ਯੋਗ ਹੈ ਚਿੱਤ ਬਿਰਤੀ ਦਾ ਨਿਰੋਧ ਨਾਮ ਰੁਕ ਜਾਣ ਦਾ ਜਿੱਥੇ ਚਿੱਤ ਦੀ ਬਿਰਤੀ ਰੁਕ ਜਾਏ ਯੋਗ ਉਹਦਾ ਨਾਮ ਹੈ। ਯੋਗ ਕੱਪੜੇ ਪਾ ਕੇ ਯੋਗੀ ਨਹੀਂ ਹੋਈਦਾ ਜੇ ਤਨ ਯੋਗੀ ਹੋ ਗਿਆ ਤੇ ਮਨ ਯੋਗੀ ਨਹੀਂ ਹੋਇਆ ਜੋੜਿਆ ਨਹੀਂ ਯੋਗ ਨਾਮ ਜੁੜਨ ਦਾ ਹੈ। ਇਸ ਕਰਕੇ ਸਿੱਧੋ ਅਸੀਂ ਆਪਣੇ ਮਨ ਨੂੰ ਯੋਗੀ ਬਣਾਇਆ ਤੇ ਤੁਸੀਂ ਆਪਣੇ ਤਨ ਨੂੰ ਯੋਗੀ ਬਣਾਇਆ ਹੈ ਤੁਸੀਂ ਵੀ ਯੋਗੀ ਹੈ ਸਾਡੇ ਗੁਰਸਿੱਖ ਵੀ ਯੋਗੀ ਪਰ ਫਰਕ ਇਹ ਨਹੀਂ ਹੈ ਤੁਹਾਡੇ ਵਾਲੇ ਕੱਪੜੇ ਨਹੀਂ ਹੈ ਇਹਨਾਂ ਦੇ ਪਾਏ ਹੋਏ। ਤੁਹਾਡੇ ਵਾਲਾ ਯੋਗ ਕੇਵਲ ਉਹੀ ਕਰ ਸਕਦਾ ਹੈ ਜਿਹੜਾ ਘਰ ਬਾਰ ਛੱਡ ਕੇ ਚਲਾ ਜਾਏ ਸਾਡੇ ਵਾਲਾ ਯੋਗ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਵੀ ਕਰਿਆ। ਹਾਂਜੀ ਕੋਈ ਨਹੀਂ ਪੜ੍ਹਦੋ ਸੋਹਮ
ਸੋਹਮ ਕਰਿਆ ਸੁਣੋ ਤੁਮ ਕੰਨ
ਕਹਿੰਦੇ ਉਹ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੇ ਤੁਸੀਂ ਕੰਨ ਦੇ ਕੇ ਸੁਣ। ਇਸ ਤੋਂ ਬਾਅਦ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਫਿਰ ਗੁਰੂ ਨਾਨਕ ਦਾ ਉਚਾਰਨ ਕੀਤਾ ਹੋਇਆ ਸ਼ਬਦ ਯੋਗ ਨਾ ਖਿੰਤਾ ਯੋਗ ਨਾ ਡੰਡਾ ਯੋਗ ਨਾ ਭਸਮ ਚੜਾਈ ਹੈ ਯੋਗ ਨਾ ਮੁੰਡੀ ਮੂੰਡ ਮੁੜਾਈ ਹੈ ਯੋਗ ਨਾ ਛਿੰਗੀ ਬਾਈ ਹੈ ਅੰਜਨ ਮਹਿ ਨਿਰੰਜਨ ਰਹੀ ਹੈ ਯੋਗ ਜੁਗਤ ਇਹ ਪਾਈ ਹੈ ਇਸ ਤਰ੍ਹਾਂ ਪ੍ਰਾਪਤ ਹੋਏ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਕਾ ਸੰਸਾਰ ਗਾਣਾ ਜੋਗੀ ਕਹੀ ਹੈ ਸੋਈ ਰਹਾਓ ਯੋਗ ਨਾ ਬਾਹਰ ਮੜੀ ਵਸਾਣੀ ਯੋਗ ਨਾ ਤਾੜੀ ਲਾਈ ਹੈ ਯੋਗ ਨਾ ਵੇਦ ਦੇਸ ਦੇ ਸੰਤਰ ਪਵਿਆ ਯੋਗ ਨਾ ਤੀਰਥ ਨਹਾਈ ਹੈ ਅੰਜਨ ਮਹਿ ਨਿਰੰਜਨ ਰਹੀ ਹੈ ਯੋਗ ਜੁਗਤ ਇਹ ਪਾਈ ਹੈ ਸਤਿਗੁਰੂ ਭੇਟੇ ਦਾ ਸੰਸਾ ਟੁੱਟੈ ਧਾਤ ਵਰਜ ਰਹਾਈ ਹੈ। ਤੇ ਇਹ ਸਾਰਾ ਫਿਰ ਸ਼ਬਦ ਮਹਾਰਾਜ ਸਾਹਿਬ ਜੀ ਨੇ ਜਿਹੜਾ ਉਚਾਰਨ ਕੀਤਾ ਇਹਦੇ ਅਰਥ ਸਾਹਸ ਜੀ ਆਪਾਂ ਕੱਲ ਕਰ ਲਵਾਂਗੇ ਮੈਂ ਥੋੜਾ ਜਿਹਾ ਸਮਾਂ ਇਸ ਲਈ ਬਚਾਇਆ ਸੱਤ ਅੱਠ ਮਿੰਟ ਰਹਿੰਦੇ ਨੇ ਗੁਰੂ ਪਿਆਰਿਆਂ ਨੇ ਇੱਥੇ ਦੇ ਪ੍ਰਬੰਧਕਾਂ ਨਾਲ ਔਰ ਇਸ ਸਟੇਜ ਦੇ ਉੱਤੇ ਇਹ ਸਮਝ ਕੇ ਕਿਉਂਕਿ ਇਹ ਸਾਰਿਆਂ ਦੀ ਸਾਂਝੀ ਔਰ ਸੰਪਰਦਾਇ ਵਿਚਾਰਧਾਰਾ ਦੀ ਸਟੇਜ ਹੈ ਤੇ ਗੁਰੂ ਪਿਆਰੇ ਤੇ ਜੋ ਸਿੱਖ ਵਿਰਾਸਤ ਦੇ ਸਮੂਹ ਮੈਂਬਰ ਸਾਹਿਬਾਨ ਤੇ ਹੋਰ ਜਿਹੜੇ ਪੰਜਾਂ ਪਿਆਰਾਂ 'ਚ ਲੱਗਣ ਵਾਲੇ ਸਿੰਘ ਸਾਹਿਬਾਨ ਇਹਨਾਂ ਨੇ ਮਨ ਦੇ ਵਿੱਚ ਇਹ ਸੰਕਲਪ ਮਹਾਰਾਜ ਸਾਹਿਬ ਨੇ ਉਠਾਇਆ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਜਿਹੜਾ ਲਗਭਗ 10 ਸਾਲ ਲੱਗੇ ਉਹ ਸੰਪਰਦਾਇਕ ਸਟੇਕ ਦੀ ਖੁਸ਼ੀ ਦੇ ਵਿੱਚ ਇਹਨਾਂ ਦੇ ਮਨ ਦੇ ਵਿੱਚ ਕੁਝ ਖਿਆਲ ਸੀ ਤੇ ਇਸ ਕਰਕੇ ਥੋੜਾ ਜਿਹਾ ਸਮਾਂ ਆਪਾਂ ਉਹ ਆਪ ਨੂੰ ਭਾਈ ਸਾਹਿਬ ਜੀ ਬਲਰਾਜ ਸਿੰਘ ਜੀ ਤੁਹਾਨੂੰ ਸਟੇਜ ਤੇ ਦੱਸ ਦੇਣਗੇ ਤੇ ਇਹਦੇ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਵੈਨਕੂਵਰ ਦੀਆਂ ਸੰਗਤਾਂ ਤੇ ਉਹ ਫਿਰ ਇੱਕ ਵਾਰੀ ਫਿਰ ਨੋਟ ਕਰ ਲੈਣ 1 ਮਈ ਤੋਂ ਦੁੱਖ ਨਿਵਾਰਨ ਗੁਰਦੁਆਰੇ ਸਾਹਿਬਾਨ ਉੱਥੇ ਸਾਧ ਸਿੰਘ ਜੀ ਤੇ ਨਾਲ ਹੀ 88 ਤੇ ਜਿਹੜਾ ਨਾਨਕਸਰ ਗੁਰਦੁਆਰਾ ਹੈ ਉਸ ਥਾਂ ਤੇ ਔਰ ਜਿਹੜਾ ਕੁਛ ਸਰੀਰ ਦੀ ਤੰਦਰੁਸਤੀ ਵਾਸਤੇ ਜਿੰਨਾ ਕੁ ਮੈਨੂੰ ਜਿੱਥੋਂ ਜਿੱਥੋਂ ਮਿਲਿਆ ਮੈਂ ਤਾਂ ਕਦੀ ਲੁਕੋ ਕੇ ਨਹੀਂ ਰੱਖਿਆ ਬਹੁਤ ਕੁਛ ਹੈ ਤੇ ਉਹਦੇ ਵਿੱਚ ਜਿਹੜੇ ਨਹੀਂ ਲਿਖ ਸਕੇ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਭਾਈ ਤੁਸੀਂ ਉੱਥੇ ਆਓ ਉੱਥੇ ਡੈਮ ਵੀ ਹੋਏਗਾ ਖੁੱਲ੍ਹਾ ਤੇ ਉੱਥੇ ਵਿਚਾਰਾਂ ਬਾਕੀ ਦੀਆਂ ਹੋ ਜਾਣਗੀਆਂ। ਤੇ ਮੈਂ ਜਾਂਦਾ ਜਾਂਦਾ ਇੱਕ ਗੱਲ ਆਪ ਜੀ ਨੂੰ ਇੱਕ ਬੜਾ ਜਿਹਨੂੰ ਕਹਿੰਦੀ ਸਿਹਤ ਦਾ ਇਹੋ ਜਿਹਾ ਇੱਕ ਸਾਸ ਜੀ ਗੁਣ ਸਿਹਤ ਵਿਗਿਆਨੀਆਂ ਨੇ ਕਿ ਜਿਹੜੀ ਅੱਜ ਦਿਨ ਪਰ ਦਿਨ ਮੈਮਰੀ ਕਹਿੰਦੇ ਨੇ ਵੀ ਡਾਊਨ ਹੁੰਦੀ ਜਾ ਰਹੀ ਹੈ। ਕਹਿੰਦੇ ਜੀ ਮੈਂ ਤਾਂ ਯਾਦ ਹੀ ਨਹੀਂ ਇਹਨਾਂ ਦਾ ਕੁਛ ਵੀ, ਚੇਤੇ ਕਰਨਾ ਯਾਦ ਹੀ ਨਾਲ ਚੇਤੇ ਹੀ ਭੁੱਲ ਜਾਂਦਾ ਜੀ ਮੈਨੂੰ। ਤੇ ਜਿਹਨਾਂ ਦੀ ਬਿਲਕੁਲ ਮੈਮਰੀ ਖਤਮ ਹੋ ਚੁੱਕੀ ਸੀ ਨਾ ਉਹਨਾਂ ਦੀ ਮੈਮਰੀ ਵਾਪਸ ਆਈ ਹੈ ਤੇ ਕੰਮ ਇੰਨਾ ਕੀ ਹੈ ਵੀ ਤੁਹਾਡੇ ਘਰਾਂ ਦੇ ਵਿੱਚ ਪਿਆ। ਗੱਲ ਕੋਈ ਬਹੁਤੀ ਵੱਡੀ ਹੈ ਨਹੀਂ, ਕੁਛ ਨਿਯਮ ਨੇ। ਦੇਖੋ ਇੱਕ ਤਾਂ ਜਿਹੜਾ ਵੀ ਹਰ ਰੋਜ਼ ਤਿਰਫਲੇ ਦਾ ਇੱਕ ਚਮਚਾ ਗਰਮ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਲੈਣਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਮੈਂ ਅੱਜ ਦੀ ਗੱਲ ਦੱਸਦਾ, ਤੁਹਾਡੇ ਟੋਰਾਂਟੋ ਦੇ ਵਿੱਚ ਮੇਰਾ ਡਾਕਟਰ ਹੈ ਜਿਹੜਾ ਉਹਨੇ ਮੰਗ ਕੇ ਸੇਵਾ ਲਈ ਵੀ ਹੈ, ਅੱਖਾਂ ਦਾ ਡਾਕਟਰ। ਉਹ ਅੱਜ ਮੇਰੀਆਂ ਅੱਖਾਂ ਚੈੱਕ ਕਰਕੇ ਮੇਰੇ ਦੋਡੇ ਗੋਡੇ ਫੜ ਕੇ, ਹਾਸ ਮਸਾਕ ਦਾ ਸੁਭਾਅ ਹੈ, ਦੋਨੇ ਗੋਡੇ ਫੜ ਕੇ ਬਹਿ ਗਿਆ। ਕਹਿੰਦਾ ਬਾਬਾ ਜੀ ਵੀ 12 ਸਾਲ ਤੋਂ ਮੈਂ ਤੁਹਾਡੇ ਅੱਖਾਂ ਚੈੱਕ ਕਰਦਾ ਆ ਰਿਹਾ ਵੀ ਐਡੀ ਗੁੱਡ ਰਿਪੋਰਟ ਜਿਹੜੀ ਹੈ। ਮੈਂ ਕਿਹਾ ਵੀ ਤੇਰਾ ਪਿਤਾ ਤਾਂ ਖੁਦ ਆਯੁਰਵੈਦਿਕ ਦੇ ਨਾਲ ਸੰਬੰਧ ਰੱਖਦਾ ਹੈ ਬੇਟਾ, ਵੀ ਤੈਨੂੰ ਕੀ ਲੱਗਦਾ ਹੈ? ਉਹ ਬੱਚਿਆਂ ਵਾਲਾ ਹੀ ਸੰਬੰਧ ਹੈ, ਡਾਕਟਰ ਲੋਕਾਂ ਵਾਸਤੇ, ਮੇਰੇ ਤਾਂ ਬੱਚਿਆਂ ਵਰਗਾ। ਕਹਿੰਦਾ ਜੀ ਇਹ ਗੱਲ ਇਹ ਹੈ, ਉਹਨੇ ਵੀ ਉਹੀ ਗੱਲ ਜਿਹੜੀ ਆ ਵੀ ਵਾਏ ਪਿਤ ਕਫ ਤਿੰਨੇ ਚੀਜ਼ਾਂ ਦੀ ਪਹਿਰੇਦਾਰੀ ਕਰਦਾ ਤਿਰਫਲਾ ਔਲਾ ਬਿਹੜਾ ਹਰ ਜਿਹੜਾ। ਇੱਕ ਤਾਂ ਇਹ ਅਨੰਤ ਰੋਗਾਂ ਤੋਂ ਬਚਾ ਕੇ ਰੱਖੋ, ਅਤੇ ਦੂਸਰਾ ਭਾਈ ਜਿਹਨਾਂ ਦੀ ਮੈਂਬਰੀ ਸਾਥ ਨਹੀਂ ਦਿੰਦੀ ਇਹਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਫਿਰ ਦੋ ਤਰ੍ਹਾਂ ਦਾ ਹੈ। ਉਹਦੇ ਵਿੱਚ ਧਿਆਨ ਦੇ ਨਾਲ ਤੁਸੀਂ ਲੈਣਾ ਵੀ ਜਿਹੜਾ ਪਰਮੇਸ਼ਰ ਨੇ ਵਰ ਦਿੱਤਾ ਨਾਰੀਅਲ ਦਾ, ਉਹਨੂੰ ਤੇਲ ਵੀ ਕਹਿੰਦੇ ਪਰ ਜੰਮ ਕੇ ਘੀਏ ਬਣ ਜਾਂਦਾ। ਇੱਕ ਤਾਂ ਹੈਗਾ ਸਿਰ ਨੂੰ ਲਾਉਣ ਵਾਲਾ, ਜੇ ਸਿਰ ਨੂੰ ਲਾਉਣ ਵਾਲਾ ਖਾ ਲਿਆ ਫਿਰ ਤਾਂ ਮੈਨੂੰ ਹੋ ਸਕਦਾ ਵੀ ਮੈਮਰੀ ਉਦੋਂ ਵੀ ਜ਼ਿਆਦਾ ਖਰਾਬ ਹੋ ਜਾਵੇ ਤੁਹਾਡੀ। ਇੱਕ ਹੈਗਾ ਖਾਣ ਵਾਲਾ ਲਿਖਿਆ ਹੁੰਦਾ ਉਹਦੇ 'ਤੇ, ਜਿਹੜੀ ਧੋਖਾ ਨਾ ਖਾ ਦੇ, ਕੋਈ ਉਲਟ ਪੁਲਟ ਨਾ ਹੋ ਜਾ ਕੰਮ ਵੀ ਉਹ ਸਿਰ ਨੂੰ ਲਾ ਲਓ ਅਤੇ ਉਹ ਖਾ ਲਓ, ਇਹ ਫਿਰ ਕੰਮ ਇਹ ਜ਼ਿੰਮੇਵਾਰੀ ਨਹੀਂ ਹੈ ਫਿਰ ਮੇਰੀ। ਤੁਸੀਂ ਅੱਜ ਥੋੜ੍ਹਾ ਜਿਹਾ ਜਿਹੜੀਆਂ ਵੀ ਗੱਲਾਂ ਕੋਈ ਵੈਦ ਦੱਸੇ ਆਪਣੇ ਡਾਕਟਰ ਦੀ ਸਲਾਹ ਨਾਲ ਚੱਲਿਆ ਕਰੋ, ਕਿਸੇ ਦੇ ਕਹਿਣ 'ਤੇ ਨਾ ਚੱਲਿਆ ਕਰੋ, ਕਾਨੂੰਨ ਵੀ ਇਹੀ ਕਹਿੰਦਾ। ਅਤੇ ਇੱਕ ਚਮਚਾ ਜਿਹੜਾ ਨਾਰੀਅਲ ਦੇ ਤੇਲ ਦਾ ਜਿਹੜਾ ਜਮਿਆ ਹੁੰਦਾ ਉਹਨੂੰ, ਔਰ ਪਿਓਰ ਜਿਹੜਾ ਇੱਥੇ ਪਿਓਰ ਮਿਲਦਾ ਮੈਂ ਦੇਖਿਆ, ਇੱਕ ਚਮਚਾ ਸੁੱਕਾ ਹੀ ਖਾਲੀ ਪੇਟ ਸਵੇਰੇ ਮੂੰਹ ਦੇ ਵਿੱਚ ਪਾਓ, ਉਹਨੂੰ ਘੋਲਦੇ ਉਹ ਜਦੀ ਪਿੰਗਲ ਜਾਂਦਾ ਥੁੱਕ ਦੇ ਨਾਲ ਵਧੀਆ ਪਦਾਰਥ ਬਣੇ, ਬਾਅਦ ਦੇ ਵਿੱਚ ਮੂੰਹ ਸਵਾਦ ਵੀ ਹੋ ਜਾਂਦਾ। ਬਸ ਇੱਕ ਚਮਚਾ ਰੋਜ਼ ਰਹਿਣਾ ਸ਼ੁਰੂ ਕਰੋ, ਜਿੱਦਣ ਤੁਹਾਨੂੰ 3 ਮਹੀਨੇ ਹੋ ਜਾਣਗੇ ਉਦੋਂ ਬਾਅਦ ਫਿਰ ਤੁਸੀਂ ਮੇਰੇ ਨਾਲ ਗੱਲ ਕਰਿਓ ਵੀ ਮੈਮਰੀ ਕੀ ਕਹਿੰਦੀ ਹੈ, ਕਿੱਡੀ ਕੁ ਵੱਡੀ ਆ, ਕਿਹੜੀ ਲਟੈਣ ਚੱਕਣੀ ਆ। ਇਹ ਥੋੜ੍ਹੇ ਥੋੜ੍ਹੇ ਨੁਸਖੇ ਨੇ ਜਿਹੜੇ ਬਹੁਤ ਕੁਛ ਇਹਨਾਂ ਦੇ ਵਿੱਚ ਪ੍ਰਾਪਤ ਹੁੰਦਾ। ਆਓ ਹੁਣ ਮੈਂ ਇੱਥੇ ਸਮਾਪਤੀ ਕਰਾਂ ਤਾਂ ਕਿ ਸਟੇਜ 'ਤੇ ਜਿਹੜਾ ਗੁਰਮੁਖਾਂ ਨੇ ਇਹ ਸਿੱਖ ਵਿਰਾਸਤ ਵਾਲੇ ਅਤੇ ਸਮੂਹ ਗੁਰਮੁਖਾਂ ਦੇ ਨਾਲ ਲੈ ਕੇ ਇਹ ਪ੍ਰੋਗਰਾਮ ਬਣਾਇਆ, ਅਤੇ ਉਹ 2-3 ਮਿੰਟ ਦਾ ਜਿਹੜਾ ਪ੍ਰੋਗਰਾਮ ਹੋਊਗਾ ਉਹ ਵੀ ਆਪ ਜੀ ਨੇ ਸਾਹ ਸੀ ਆਉਣ ਇੱਥੇ, ਉਦੋਂ ਬਾਅਦ ਬੱਚਿਆਂ ਨੇ ਆਪਣਾ ਸਮਾਂ ਲਾਉਣਾ। ਉਹ ਭਾਈ ਸਾਹਿਬ ਬਲਰਾਜ ਸਿੰਘ ਜੀ ਦੱਸਣਗੇ ਆਪ ਜੀ ਨੂੰ। ਹਾਂਜੀ ਬੋਲੋ।
ਜਿਵ ਸ੍ਰੀ ਨਾਨਕ ਜੋਗ ਵਖਾਨਾ ਸੋ ਹਮ ਕਰਹਿ ਸੁਨਹੁ ਤੁਮ ਕਾਨਾ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।